ਸਤਿਗੁਰਾਂ ਦੀ ਸਤਿ ਜੀ ਨਿਵਾਸ ਜੀ ਗੁਰੂ ਰੂਪ ਸਾਤ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜਗਤ ਪਰਮ ਭੁਲਾਇਆ ਵਿਰਲਾ ਬੁੱਝੈ ਕੋਏ। ਗੁਰਬਾਣੀ ਦੇ ਇਸ ਕਥਨ ਅਨੁਸਾਰ ਸਭ ਜੀ ਭਰਮ ਵਿੱਚ ਭੁੱਲੇ ਭਟਕੇ ਹੋਏ ਹਨ। ਕੋਈ ਵਿਰਲੇ ਹੀ ਅਕਾਲ ਪੁਰਖ ਦੇ ਆਤਮਿਕ ਭੇਦ ਨੂੰ ਬੁੱਝ ਸਕਦੇ ਹਨ। ਇਹ ਭੇਦ ਕੀ ਹੈ, ਉਸਨੂੰ ਬੁੱਝਣਾ ਕੀ ਹੈ, ਗੁਰਮੁਖ ਪਿਆਰੇ ਬਾਓ ਜੀ ਹੋਰਾਂ ਨੇ ਸਾਡੇ ਅੱਜ ਦੇ ਗੁਰਬਾਣੀ ਵਿਚਾਰ ਵਿੱਚ ਇਸ 'ਤੇ ਰੋਸ਼ਨੀ ਪਾਈ ਹੈ। ਲੇਖ ਨੰਬਰ 100। ਬੁੱਝਣਾ, ਸੀਝਣਾ, ਚੀਨਣਾ, ਪਹਿਚਾਨਣਾ। ਬੁੱਝਣਾ ਅਤੇ ਸੀਝਣਾ ਕਿਸੇ ਗੁੱਝੇ ਭੇਦ ਨੂੰ ਜਾਣਨ ਜਾਂ ਸਮਝਣ ਨੂੰ ਕਹਿੰਦੇ ਹਨ। ਚੀਨਣਾ ਅਤੇ ਪਹਿਚਾਨਣਾ ਇਹ ਕਿਸੇ ਗੁਆਚੀ ਜਾਂ ਫਿਰ ਭੁੱਲੀ ਹੋਈ ਚੀਜ਼ ਨੂੰ ਮੁੜ ਕੇ ਯਾਦ ਕਰਕੇ ਪਹਿਚਾਨ ਕਰਨ ਜਾਂ ਉਹਦਾ ਨਿਰਣਾ ਕਰਨ ਨੂੰ ਕਹਿੰਦੇ ਹਨ। ਇਹ ਪਦ ਗੁਰਬਾਣੀ ਵਿੱਚ ਪਰਮਾਰਥ ਦੇ ਅਤ ਡੂੰਘੇ ਅਤੇ ਗੁੱਝੇ ਜਾਂ ਭੁੱਲੇ ਹੋਏ ਭੇਦਾਂ ਦੀ ਖੋਜ ਜਾਂ ਫਿਰ ਗੁਰਬਾਣੀ ਦੇ ਅਨੁਭਵੀ ਵਿਚਾਰ ਵਾਸਤੇ ਵਰਤੇ ਜਾਂਦੇ ਹਨ। ਪਰਮਾਤਮਾ ਅਦ੍ਰਿਸ਼ਟ ਅਤੇ ਅਗੋਚਰ ਹੋਣ ਕਰਕੇ ਆਪਣੇ ਆਪ ਹੀ ਸਾਡੇ ਲਈ ਸਭ ਤੋਂ ਵੱਡੀ ਬੁਝਾਰਤ ਹੈ। ਉਹਦੇ ਕਵਾਓ ਦੁਆਰਾ ਰਚੀ ਹੋਈ ਇਹ ਕੁਦਰਤ ਵੀ ਸਾਡੀ ਸੀਮਿਤ ਬੁੱਧੀ ਦੀ ਪਕੜ ਤੋਂ ਪਰੇ ਹੈ। ਇਸ ਕਾਇਨਾਤ ਤੇ ਚਲਾਉਣ ਲਈ ਜੋ ਇਲਾਹੀ ਕਾਨੂੰਨ ਜਾਂ ਫਿਰ ਗੁੱਝਾ ਹੁਕਮ ਵਰਤ ਰਿਹਾ ਹੈ, ਉਹਦੇ ਤੋਂ ਵੀ ਅਸੀਂ ਅਣਜਾਣ ਹਾਂ। ਇਸ ਤਰ੍ਹਾਂ ਪਰਮੇਸ਼ਰ ਹੁਕਮੀ ਅਤੇ ਉਹਦਾ ਇਲਾਹੀ ਹੁਕਮ ਇਹ ਦਿਮਾਗੀ ਜੀਵਾਂ ਵਾਸਤੇ ਹਮੇਸ਼ਾ ਹੀ ਇੱਕ ਗੋਰਖ ਧੰਦਾ ਰਿਹਾ ਹੈ। ਇਹ ਸਾਰਾ ਇਲਾਹੀ ਵਡਖੇਲ ਤਮਾਸ਼ਾ, ਇਹ ਅਨੰਤ ਮਾਇਕੀ ਨਾਟਕ ਹੈ, ਇਹ ਇੱਕ ਡਰਾਮਾ ਹੈ ਜਿਹਦੇ ਵਿੱਚ ਅਸੀਂ ਸਾਰੇ ਹੀ ਜੀਵ ਆਪੋ ਆਪਣੇ ਜਿਵੇਂ ਲੱਗੇ ਹੋਏ ਰੋਲ ਅਨੁਸਾਰ ਕੰਮ ਕਰ ਰਹੇ ਹਾਂ, ਹਿੱਸਾ ਲੈ ਰਹੇ ਹਾਂ। ਪਰ ਹੈਰਾਨ ਕਰਨ ਵਾਲਾ ਅਨੋਖਾ ਨੁਕਤਾ ਇਹ ਹੈ ਕਿ ਅਸੀਂ ਸਾਰੇ ਹੀ ਜੀਵ ਇਸ ਅਨੰਤ ਮਾਇਕੀ ਨਾਟਕ ਦੇ ਵਿੱਚ ਹੀ ਇੰਨੇ ਗਲਤਾਨ ਹੋ ਜਾਂਦੇ ਹਾਂ ਕਿ ਇਸ ਕੁਦਰਤ ਦੇ ਵਡਖੇਲ ਤਮਾਸ਼ੇ ਦੇ ਰਚਨਹਾਰ ਅਰਥਾਤ ਕਰਤਾ ਪੁਰਖ ਅਤੇ ਉਹਦੇ ਹੁਕਮ ਤੋਂ ਅਣਜਾਣ, ਬੇਖਬਰ, ਬੇਪਰਵਾਹ ਹੋ ਕੇ ਉਹਨੂੰ ਭੁੱਲ ਜਾਂਦੇ ਹਾਂ। ਪਰਮੇਸ਼ਰ ਨੇ ਆਪਣੀ ਮੌਜ ਵਿੱਚ ਇਹ ਸਾਰਾ ਵਡਖੇਲ ਤਮਾਸ਼ਾ ਰਚਿਆ। ਤ੍ਰੈ ਗੁਣਾਂ ਵਿੱਚ ਉਹਨੇ 84 ਲੱਖ ਜੂਨਾਂ ਉਪਜਾਈਆਂ। ਇਹਦੇ ਵਿੱਚ ਆਪਣੀ ਰੂਹ ਫੂਕ ਕੇ ਉਹਨਾਂ ਅੰਦਰ ਆਪ ਵਰਤਦਾ ਹੋਇਆ ਵੀ ਉਹ ਆਪਣੀ ਅੱਡਰੀ ਨਿਰੰਕਾਰੀ ਹਸਤੀ ਦੁਆਰਾ ਦੂਰ ਬੈਠਾ ਆਪਣਾ ਰਚਿਆ ਹੋਇਆ ਖੇਲ ਤਮਾਸ਼ਾ ਦੇਖਦਾ ਅਤੇ ਮੌਲਦਾ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੁਈ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ ਚਾਓ। ਜਿਹਨੂੰ ਪਾਈ ਰੰਗ ਰਵਾਈ, ਬੈਠਾ ਵੇਖੈ ਵੱਖ ਇਕੇਲਾ। ਪਰਮੇਸ਼ਰ ਨੇ ਇਹਨਾਂ ਤ੍ਰੈ ਗੁਣੀ ਜੀਵਾਂ ਦੇ ਦੁਆਲੇ ਹੋਮੇ ਦੇ ਭਰਮ ਦਾ ਸੂਖਮ ਪਰਦਾ ਵੀ ਪਾ ਦਿੱਤਾ। ਇਹਦੇ ਦੁਆਰਾ ਜੀਵ ਆਪੋ ਆਪਣੀਆਂ ਅੱਡਰੀਆਂ ਹਸਤੀਆਂ ਮਹਿਸੂਸ ਕਰਦੇ ਹਨ ਅਤੇ ਆਪੋ ਆਪਣੀ ਸੀਮਿਤ ਬੁੱਧੀ ਅਨੁਸਾਰ 5 ਅੰਸ਼ਾਂ ਅਰਥਾਤ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਅਧੀਨ ਹੋ ਕੇ ਉਹ ਸਾਰੇ ਕਰਮ ਕਰਦੇ ਅਤੇ ਫਿਰ ਉਹਨਾਂ ਕਰਮਾਂ ਦੇ ਨਤੀਜੇ ਭੁਗਤਦੇ ਹਨ। ਪਰਮੇਸ਼ਰ ਇੱਕ ਹੈ ਪਰ ਮਾਇਕੀ ਭਰਮ ਦੁਆਰਾ ਉਹ ਸਾਨੂੰ ਇੱਕ ਤੋਂ ਅਨੇਕ ਜਾਪਦੇ ਹਨ। ਇਹ ਮਾਇਕੀ ਭਰਮ ਹੋਮੇ ਦੇ ਭਰਮ ਭੁਲਾਵੇ ਵਿੱਚੋਂ ਉਪਜਿਆ ਹੈ। ਹੋਮੇ ਅਤੇ ਇਲਾਹੀ ਹੁਕਮ ਇਹ ਇੱਕ ਦੂਜੇ ਦੇ ਐਨ ਉਲਟ ਹਨ, ਮੁਤਜ਼ਾਦ ਹਨ। ਸੋ ਜਦ ਤੱਕ ਰੱਬੀ ਹੁਕਮ ਦਾ ਭੇਦ ਨਹੀਂ ਬੁੱਝਿਆ ਜਾਂਦਾ, ਹੋਮੇ ਅਤੇ ਮਾਇਕੀ ਭਰਮ ਦੀ ਬਾਬਤ ਸਾਨੂੰ ਸੋਝੀ ਨਹੀਂ ਹੋ ਸਕਦੀ। ਨਾਨਕ ਹੁਕਮੇ ਜੇ ਬੁੱਝੈ ਤਾਂ ਹੋਮੇ ਕਹੇ ਨਾ ਕੋਏ। ਕਹੁ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਇਸੇ ਤਰ੍ਹਾਂ ਆਪਾਂ ਚਿੰਨੇ ਬਗੈਰ, ਆਪਣੇ ਆਪ ਨੂੰ ਜਾਣੇ ਬਗੈਰ ਹਉਮੈ ਦਾ ਭਰਮ ਦੂਰ ਨਹੀਂ ਹੋ ਸਕਦਾ। ਜਨ ਨਾਨਕ ਬਿਨ ਆਪਾ ਚਿੰਨੈ ਮਿਟੇ ਨਾ ਭਰਮ ਕੀ ਕਾਈ। ਗੁਰਬਾਣੀ ਵਿੱਚ ਇਹਨਾਂ ਸਾਰਿਆਂ ਭਰਮਾਂ, ਇਹਨਾਂ ਭੇਦਾਂ ਦੇ ਬੁੱਝਣ, ਸੀਝਣ, ਚੀਨਣ, ਇਹਨਾਂ ਨੂੰ ਪਹਿਚਾਨਣ ਦੀ ਕੁੰਜੀ ਨਾਮ ਜਾਂ ਸ਼ਬਦ ਦੱਸਿਆ ਗਿਆ ਹੈ। ਮਾਇਕੀ ਭਰਮ ਦੀ ਅਗਿਆਨਤਾ ਵਾਲੀ ਹਾਲਤ ਨੂੰ ਗੁਰਬਾਣੀ ਵਿੱਚ ਕਿਵੇਂ ਦਰਸਾਇਆ ਗਿਆ ਹੈ? ਬਿਨ ਬੂਝੇ ਕਰਮ ਕਮਾਵਣੇ ਜਨਮ ਪਦਾਰਥ ਖੋਏ। ਮੂਰਖ ਸ਼ਬਦ ਨਾ ਚੀਨੇ, ਸੂਝ ਬੂਝ ਨਾ ਕਾਏ। ਦੂਜੇ ਲਾਗੇ ਜਨਮ ਗਵਾਇਆ ਬਿਨ ਬੂਝੇ ਦੁੱਖ ਪਾਏ ਦਾ। ਬਿਨ ਬੂਝੇ ਕਹਾਂ ਮਨ ਠਹਿਰਾਨਾ, ਨਾਮ ਬਿਨਾ ਸਭ ਜਗ ਬੋਰਾਨਾ। ਬਿਨ ਬੂਝੇ ਪਸ਼ੂ ਕੀ ਨਿਆਈ, ਭ੍ਰਮ ਮੋਹੇ ਵਿਆਪਿਓ ਮਾਇਆ। ਸੋ ਗੁਰਬਾਣੀ ਵਿੱਚ ਦਰਸਾਏ ਹੋਏ ਅਨੇਕ ਆਤਮਿਕ ਭੇਦਾਂ ਨੂੰ ਬੁੱਝਣ, ਉਹਨਾਂ ਨੂੰ ਸੀਝਣ, ਚੀਨਣ ਜਾਂ ਪਹਿਚਾਨਣ ਤੋਂ ਬਿਨਾਂ ਅਸੀਂ ਆਪਣਾ ਮਾਇਕੀ ਜੀਵਨ ਅਤੇ ਪਰਮਾਰਥਕ ਜੀਵਨ ਵੀ ਅਜਾਈਂ ਗੁਆ ਰਹੇ ਹਾਂ, ਅਤੇ ਹਉਮੈ ਦੇ ਭਰਮ ਭੁਲਾਵੇ ਵਿੱਚ ਕੀਤੇ ਹੋਏ ਸਾਡੇ ਸਾਰੇ ਹੀ ਧਾਰਮਿਕ ਕਰਮ ਕਿਰਿਆ ਸਭ ਫੋਕਟ ਅਤੇ ਨਿਫਲ ਹੋ ਜਾਂਦੇ ਹਨ। ਇਹੀ ਵਜ੍ਹਾ ਹੈ ਕਿ ਇੰਨੇ ਕਰਮ ਧਰਮ ਕਰਦਿਆਂ, ਕਦੋਂ ਤੋਂ ਅਸੀਂ ਜੋ ਕੁਛ ਕਰ ਰਹੇ ਹਾਂ, ਸਾਡੇ ਮਾਨਸਿਕ ਅਤੇ ਆਤਮਿਕ ਜੀਵਨ ਵਿੱਚ ਫਿਰ ਵੀ ਕੋਈ ਤਬਦੀਲੀ ਨਹੀਂ ਆਉਂਦੀ। ਹਾਂ ਹਾਂ ਕਰਤੇ ਕਰਮ ਰਤ, ਤਾਂ ਕੋ ਭਾਰ ਅਫਾਰ, ਪ੍ਰੀਤ ਨਹੀਂ ਜੋ ਨਾਮ ਸਿਓ, ਤੋ ਏਹੂ ਕਰਮ ਬੇਕਾਰ। ਗੁਰਬਾਣੀ ਧੁਰੋਂ ਅਨੁਭਵੀ ਦੇਸ਼ ਤੋਂ ਆਈ ਹੈ। ਇਹਦੇ ਉਪਦੇਸ਼ਾਂ ਨੂੰ ਬੁੱਝਣਾ, ਚੀਨਣਾ ਇਹ ਸਾਡੀ ਤ੍ਰੈ ਗੁਣੀ ਬੁੱਧੀ ਮੰਡਲ ਦੀ ਪਕੜ ਤੋਂ ਪਰੇ ਦੀ ਗੱਲ ਹੈ। ਇਹ ਅਨੁਭਵੀ ਆਤਮਿਕ ਗਿਆਨ ਹੈ। ਇਹ ਸਾਧ ਸੰਗਤ ਵਿੱਚ ਨਾਮ ਸਿਮਰਨ ਅਭਿਆਸ ਕਮਾਈ ਕਰਦਿਆਂ ਸਤਿਗੁਰੂ ਦੀ ਬਖਸ਼ਿਸ਼ ਦੁਆਰਾ ਹੀ ਪ੍ਰਾਪਤ ਹੋ ਸਕਦਾ ਹੈ। ਤ੍ਰੈ ਗੁਣਾਂ ਦੇ ਭਰਮ ਭੁਲਾਵੇ ਦੂਰ ਕਰਕੇ ਇਹਨਾਂ ਆਤਮਿਕ ਭੇਦਾਂ ਨੂੰ ਅਸੀਂ ਆਪਣੇ ਆਤਮਿਕ ਅਨੁਭਵ ਦੁਆਰਾ ਬੁੱਝ, ਸੀਝ, ਚੀਨ ਅਤੇ ਪਹਿਚਾਣ ਸਕਦੇ ਹਾਂ। ਇਲਾਹੀ ਕੁਦਰਤ ਦੇ ਦੋ ਅੱਡ ਅੱਡ ਮੰਡਲ ਹਨ, ਇੱਕ ਮਾਇਕੀ ਮੰਡਲ, ਦੂਸਰਾ ਆਤਮਿਕ ਮੰਡਲ। ਮਾਇਕੀ ਮੰਡਲ ਤਿੰਨਾਂ ਗੁਣਾਂ ਅਰਥਾਤ ਤਮੋ, ਰਜੋ, ਸਤੋ, ਇਹਨਾਂ ਤਿੰਨ ਗੁਣਾਂ ਦੇ ਵਿੱਚ ਵਰਤਦਾ ਹੈ, ਜੋ ਸਾਡੀ ਹਉਮੈ ਜਾਂ ਹੌਂਧਾਰੀ ਮਨ ਦੇ ਭਰਮ ਭੁਲਾਵੇ ਵਿੱਚੋਂ ਉਪਜਦਾ ਹੈ। ਇਨਸਾਨ ਨੂੰ ਪਰਮਾਤਮਾ ਨੇ ਤੀਖਣ ਬੁੱਧੀ ਬਖਸ਼ੀ। ਇਹਦੇ ਵਿਕਾਸ ਦੁਆਰਾ ਅਸੀਂ ਰੱਬੀ ਕੁਦਰਤ ਦੀ ਖੋਜ ਕਰਕੇ ਹੈਰਾਨ ਕਰਨ ਵਾਲੀਆਂ ਵਿਗਿਆਨਕ ਕਾਢਾਂ ਕੱਢੀਆਂ, ਕਾਇਨਾਤ ਦੇ ਸੂਖਮ ਗੁੱਝੇ ਭੇਦ ਲੱਭੇ, ਜਿਨ੍ਹਾਂ ਦੁਆਰਾ ਕਈ ਕਿਸਮ ਦੇ ਸੁੱਖ ਦੇ ਸਾਧਨ ਅਤੇ ਤਜਰਬਿਆਂ ਅਤੇ ਕ੍ਰਿਸ਼ਮਿਆਂ ਦੀ ਸਾਨੂੰ ਜਾਣਕਾਰੀ ਹੋਈ। ਸਿਆਣੇ ਵਿਗਿਆਨੀਆਂ ਨੂੰ ਪਰ ਹੁਣ ਸੋਝੀ ਆ ਗਈ ਹੈ ਕਿ ਸਾਡੇ ਇਹ ਵਿਗਿਆਨਕ ਤਜਰਬੇ ਇਹ ਕੁਦਰਤ ਦੀ ਸਹਿਜ ਚਾਲ ਵਿੱਚ, ਉਹਦੀ ਇਕੋਲੋਜੀ ਵਿੱਚ ਵਿਘਨ ਪਾਉਂਦੇ ਹਨ, ਜੋ ਕਿ ਸਾਡੇ ਜੀਵਨ ਲਈ ਹਾਨੀਕਾਰਕ ਹਨ ਅਤੇ ਸਾਡੇ ਭਵਿੱਖ ਲਈ ਵੀ ਖਤਰਨਾਕ ਅਤੇ ਭਿਆਨਕ ਸਾਬਤ ਹੋ ਰਹੇ ਹਨ। ਸਾਡੀ ਮਾਇਕੀ ਤੀਖਣ ਬੁੱਧੀ ਦੀ ਜਾਣਕਾਰੀ, ਇਹਦੀ ਸਮਝ, ਖੋਜ ਜਾਂ ਗਿਆਨ ਇਹ ਅਧੂਰਾ ਅਤੇ ਭਰਮਮਈ ਹੈ। ਇਹ ਇੱਕ ਪਾਸੇ ਸਾਨੂੰ ਭਾਵੇਂ ਕਿੰਨੇ ਹੀ ਸੁੱਖ ਆਰਾਮ ਦਿੰਦਾ ਹੈ, ਦੂਜੇ ਪਾਸੇ ਦੁੱਖ, ਕਲੇਸ਼ ਅਤੇ ਸਾਡੀ ਤਬਾਹੀ ਦਾ ਕਾਰਨ ਵੀ ਬਣਦਾ ਹੈ। ਅਸੀਂ ਆਪਣੀ ਤੀਖਣ ਬੁੱਧੀ ਨਾਲ ਕੁਦਰਤ ਦੇ ਗੁੱਝੇ ਭੇਦਾਂ ਦੀ ਖੋਜ ਵਿੱਚ ਇੰਨੇ ਗਲਤਾਨ ਅਤੇ ਮਸਤ ਹੋ ਗਏ ਹਾਂ ਕਿ ਕੁਦਰਤ ਦੇ ਕਰਤੇ ਅਕਾਲ ਪੁਰਖ ਅਤੇ ਕੁਦਰਤ ਨੂੰ ਚਲਾਉਣ ਵਾਲੇ ਉਹਦੇ ਇਲਾਹੀ ਹੁਕਮ ਤੋਂ ਅਣਜਾਣ ਅਤੇ ਅਵੇਸਲੇ ਹੋ ਗਏ ਹਾਂ। ਗੁਰਬਾਣੀ ਵਿੱਚ ਇਹੋ ਜਿਹਾ ਦਿਮਾਗੀ ਗਿਆਨੀਆਂ ਜਾਂ ਵਿਗਿਆਨੀਆਂ ਉੱਤੇ ਇਉਂ ਕਟਾਖ ਕੀਤਾ ਗਿਆ ਹੈ, ਆਪ ਨਾ ਬੂਝੇ ਲੋਕ ਬੁਝਾਵੇ, ਮਨ ਕਾ ਅੰਧਾ ਅੰਧ ਕਮਾਵੇ, ਦਰ ਘਰ ਮਹਿਲ ਠੌਰ ਕੈਸੇ ਪਾਵੇ। ਸੋ ਬੋਰਾ ਜੋ ਆਪ ਨਾ ਪਛਾਣੈ, ਆਪ ਪਛਾਣੈ ਤਾਂ ਇੱਕੋ ਜਾਣੇ, ਪੜ੍ਹੇ ਮਨਮੁਖ ਪਰ ਵਿਧ ਨਹੀਂ ਜਾਣਾ, ਨਾਮ ਨਾ ਬੂਝੇ ਭਰਮ ਭੁਲਾਣਾ। ਆਪ ਨਾ ਬੁਝੇ ਲੋਕ ਬੁਝਾਏ, ਪਾਂਡੇ ਖਰਾ ਸਿਆਣਾ। ਇਹਦੇ ਐਨ ਉਲਟ ਅਨੁਭਵੀ ਗਿਆਨ ਦੇ ਬੁੱਝਣ ਅਤੇ ਸਿੱਝਣ ਦੇ ਸਾਨੂੰ ਲਾਭ ਵੀ ਦੱਸੇ ਗਏ ਹਨ। ਗੁਰਮੁਖ ਬੁੱਝੇ ਸੋਝੀ ਹੋਈ, ਅੰਤਰ ਨਾ ਵਸੈ ਸੁਖ ਸੋਈ। ਸ਼ਬਦ ਬੁੱਝੈ ਸੋ ਮੈਲ ਚੁਕਾਏ, ਨਿਰਮਲ ਨਾਮ ਵਸੇ ਮਨ ਆਏ। ਹੋਮੇ ਜਾਏ ਤਾਂ ਏਕੋ ਬੁੱਝੈ, ਸੋ ਗੁਰਮੁਖ ਸਹਿਜ ਸਮਾਏ ਦਾ। ਹੁਕਮ ਬੂਝ ਜਨ ਪੈ ਨਿਹਾਲਾ, ਇਹ ਭਗਤਾਂ ਕੀ ਕਾਲਣਾ। ਹਰ ਪਦ ਚੀਨ ਪੈ ਸੇ ਮੁਕਤੇ, ਗੁਰ ਕਾ ਸ਼ਬਦ ਵਿਚਾਰਾ। ਗੁਰਬਾਣੀ ਵਿੱਚ ਸਾਨੂੰ ਇਸ ਬੁੱਝਣ ਵਾਸਤੇ ਆਤਮਿਕ ਗਿਆਨ ਪ੍ਰਾਪਤ ਕਰਨ ਦੀ ਜੁਗਤ ਵੀ ਦੱਸੀ ਗਈ ਹੈ। ਕਿਵੇਂ ਪ੍ਰਭ ਕੈ ਸਿਮਰਨ ਸਭ ਕੁਛ ਸੁੱਝੈ, ਸਿਮਰਤ ਨਾਮ ਕੋਟ ਉਜਿਆਰਾ, ਬਸਤ ਅਗੋਚਰ ਸੂਝੀ। ਸ਼ਬਦ ਰੱਤੇ ਤਿਨਾ ਸੋਝੀ ਪਈ, ਦੂਜੇ ਭਰਮ ਭੁਲਾਏ। ਪਾਰ ਬ੍ਰਹਮ ਕੀ ਲਾਗੋ ਸੇਵ, ਗੁਰ ਤੇ ਸੁਝੈ ਨਿਰੰਜਨ ਦੇਵ। ਜੀਵਤ ਮਰੇ ਤਾਂ ਸਭ ਕੁਛ ਸੂਝੈ, ਅੰਤਰ ਜਾਣੇ ਸਰਬ ਦਇਆ। ਨਾਮੇ ਹੀ ਤੇ ਸਭ ਪ੍ਰਗਟ ਹੋਵੇ, ਨਾਮੇ ਸੋਝੀ ਪਾਈ। ਸੱਚਾ ਗਹਿਰ ਗੰਭੀਰ ਹੈ ਗੁਰ ਸ਼ਬਦ ਬੁਝਾਈ, ਨਾਨਕ ਬੁੱਝੋ ਇਹ ਬਿਧ ਗੁਰਮਤ, ਹਰ ਰਾਮ ਨਾਮ ਲਿਵ ਲਾਇਆ। ਏਕ ਸੁਧਾਖਰ ਜਾ ਕੇ ਹਿਰਦੈ ਵਸਿਆ, ਤਿੰਨ ਬੇਦੇ ਤੱਤ ਪਛਾਣਿਆ। ਹੁਣ ਅਨੁਭਵੀ ਆਤਮਿਕ ਗਿਆਨ ਦੀ ਸੋਝੀ ਵਾਸਤੇ ਕਿਸ ਚੀਜ਼ ਦੀ ਲੋੜ ਹੈ? ਸਤਿਗੁਰੂ ਦੀ ਬਖਸ਼ਿਸ਼, ਗੁਰ ਪ੍ਰਸਾਦ। ਸੋਧਤ 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 ਸੀਜਿਆ, ਗੁਰ ਪ੍ਰਸਾਦ ਤੱਤ ਸਭ ਬੁੱਝਿਆ। ਕਹੁ ਕਬੀਰ ਜਨ ਏਕੋ ਬੁੱਝਿਆ, ਗੁਰ ਪ੍ਰਸਾਦ ਮੈਂ ਸਭ ਕੁਛ ਸੁੱਝਿਆ। ਨਾਨਕ ਨਜ਼ਰ ਕਰੇ ਸੋ ਬੁੱਝੈ, ਸੋ ਜਨ ਨਾਮ ਧਿਆਏ। ਗੁਰ ਪ੍ਰਸਾਦੀ ਏਕੋ ਬੁੱਝੈ, ਏਕਸ ਮਾਹੇ ਸਮਾਏ। ਗੁਰ ਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ। ਗੁਰ ਪ੍ਰਸਾਦ ਅੰਮ੍ਰਿਤ ਰਸ ਚੀਨਿਆ, ਓਏ ਪਾਵੇ ਮੋਖ ਦੁਆਰੇ। ਹੁਕਮੈ ਬੁੱਝੈ ਤੱਤ ਪਛਾਣੇ, ਇਹ ਪ੍ਰਸਾਦ ਗੁਰੂ ਤੇ ਜਾਣੇ। ਇਸ ਆਤਮਿਕ ਗਿਆਨ ਨੂੰ ਬੁੱਝਣ ਅਤੇ ਚੀਨਣ ਵਾਲੇ ਤੱਤ ਜੋਗ ਕੇ ਬੇਤੇ, ਇਹ ਵੀ ਕੋਈ ਵਿਰਲੇ ਹੀ ਹੁੰਦੇ ਹਨ। ਗੁਰ ਸਮਝਾਵੈ ਸੋਝੀ ਹੋਈ, ਗੁਰਮੁਖ ਵਿਰਲਾ ਬੁੱਝੈ ਕੋਈ। ਕੋਟ ਮਦੇ ਕਿਨੇ ਪਛਾਣਿਆ, ਹਰ ਨਾਮਾ ਸੱਚ ਸੋਈ। ਨਿਕਟ ਵਸੈ ਦੇਖੇ ਸਭ ਸੋਈ, ਗੁਰਮੁਖ ਵਿਰਲਾ ਬੁੱਝੈ ਕੋਈ। ਅਕਥ ਕਹਾਣੀ ਪਦ ਨਿਰਬਾਣੀ, ਕੋ ਵਿਰਲਾ ਗੁਰਮੁਖ ਬੁੱਝੇ। ਗੁਰਮੁਖ ਵਿਰਲਾ ਸੋਈ ਬੁੱਝੈ, ਸ਼ਬਦੇ ਰਹਾ ਸਮਾਈ। ਜਿਵੇਂ ਸਾਨੂੰ ਆਪਣੀ ਭੁੱਲੀ ਹੋਈ ਵਿਰਾਸਤ ਦੀ ਸੋਝੀ ਆ ਜਾਵੇ, ਤਾਂ ਅਸੀਂ ਉਹਦੀ ਪ੍ਰਾਪਤੀ ਲਈ ਵਕੀਲ ਦੁਆਰਾ ਕਾਨੂੰਨੀ ਤੌਰ 'ਤੇ ਆਪਣਾ ਹੱਕ ਸਾਬਤ ਕਰਨ ਵਾਸਤੇ ਸਾਰਾ ਜ਼ੋਰ ਲਾ ਦਿੰਦੇ ਹਾਂ। ਹਾਲਾਂਕਿ ਇਹ ਦੁਨਿਆਵੀ ਪਦਾਰਥ ਹੈ, ਇਹ ਸਾਡੇ ਨਾਲ ਨਹੀਂ ਜਾਣਾ। ਦੂਜੇ ਪਾਸੇ ਸਾਡੀ ਆਤਮਿਕ ਵਿਰਾਸਤ, ਡਿਵਾਈਨ ਹੈਰੀਟੇਜ ਸਾਡੇ ਅੰਦਰ ਹੈ, ਜਿਹਨੂੰ ਪ੍ਰਾਪਤ ਕਰਨ ਲਈ, ਜਿਹਦਾ ਲਾਹਾ ਲੈਣ ਲਈ ਸਾਨੂੰ ਕੋਈ ਵਕੀਲ ਕਰਨ ਦੀ ਲੋੜ ਨਹੀਂ, ਅਦਾਲਤਾਂ ਵਿੱਚ ਖੱਜਲ ਖੁਆਰ ਹੋਣ ਦੀ ਲੋੜ ਨਹੀਂ। ਇਹ ਆਤਮਿਕ ਵਿਰਾਸਤ ਤਾਂ ਇਹ ਪਿਓ ਦਾਦੇ ਦਾ ਖਜ਼ਾਨਾ ਸਾਡੇ ਅੰਦਰ ਹੀ ਆਤਮਾ ਵਿੱਚ ਸਮਾਇਆ ਹੋਣ ਕਰਕੇ ਸਾਨੂੰ ਆਪਣੇ ਅੰਦਰ ਖੋਜ ਕਰਨ ਦੀ ਲੋੜ ਹੈ। ਇਹਦੇ ਵਾਸਤੇ ਸਾਨੂੰ ਆਪਣੇ ਅੰਦਰ ਬੋਰਿੰਗ ਕਰਨੀ ਪਏਗੀ, ਅਰਥਾਤ ਬਾਹਰ ਮੁਖੀ ਤੋਂ ਅੰਤਰ ਮੁਖੀ ਹੋਣਾ ਪਏਗਾ। ਇਹ ਖਜ਼ਾਨਾ ਜਿਹਨੂੰ ਗੁਰਬਾਣੀ ਵਿੱਚ ਨਾਮ, ਸ਼ਬਦ, ਹਰ ਰਸ, ਪਿਰਮ ਪਿਆਲਾ ਆਦਿ ਨਾਵਾਂ ਨਾਲ ਸਨਮਾਨਿਆ ਗਿਆ ਹੈ, ਇਹਦਾ ਪਤਾ ਅਤੇ ਬਿਆਨ ਗੁਰਬਾਣੀ ਵਿੱਚ ਖੋਲ੍ਹ ਕੇ ਵਿਸਥਾਰ ਨਾਲ ਦਿੱਤਾ ਹੋਇਆ ਹੈ। ਇਹਦੇ ਲੱਭਣ ਲਈ ਵੀ ਸਾਨੂੰ ਬੜੇ ਸੌਖੇ ਅਤੇ ਸਪਸ਼ਟ ਸਾਧਨ ਦੱਸੇ ਗਏ ਹਨ। ਕਿਹੜੇ? ਸਤਿਗੁਰੂ ਦੀ ਬਖਸ਼ਿਸ਼, ਸਾਧ ਸੰਗਤ ਅਤੇ ਨਾਮ ਸਿਮਰਨ ਅਭਿਆਸ ਕਮਾਈ। ਅਸਲ ਵਿੱਚ ਗੁਰੂ ਦੀ ਕਿਰਪਾ ਨਾਲ ਹੀ ਸਾਨੂੰ ਸਾਧ ਸੰਗਤ ਮਿਲ ਸਕਦੀ ਹੈ। ਇਹ ਗੁਰੂ ਦੀ ਪ੍ਰਸਾਦ ਹੀ ਹੈ, ਮਿਹਰ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ, ਜਿਉਂ ਜਿਉਂ ਵਧਾਈਐ ਤਿਉਂ ਤਿਉਂ ਹਰਿ ਸਿਉਂ ਰੰਗ। ਸਾਧੂ ਸੰਗਤ ਅਥਵਾ ਸਾਧ ਸੰਗਤ ਦੀ ਪ੍ਰੇਰਨਾ ਅਤੇ ਉਹਨਾਂ ਦੀ ਜੀਵਨ ਛੋਹ ਨਾਲ ਨਾਮ ਅਭਿਆਸ ਕਮਾਈ ਵੀ ਸਹਿਜੇ ਹੀ ਹੋਣ ਲੱਗਦੀ ਹੈ। ਸਤ ਸੰਗਤ ਲਗ ਹਰ ਧਿਆਈਐ, ਹਰ ਹਰ ਚੱਲੈ ਤੇਰੇ ਨਾਲ। ਪ੍ਰਭ ਕਾ ਸਿਮਰਨ ਸਾਧ ਕੇ ਸੰਗ, ਮਨ ਤਨ ਪ੍ਰਭ ਅਰਾਧੀਐ, ਮਿਲ ਸਾਧ ਸਮਾਗੈ। ਦਿਮਾਗੀ ਗਿਆਨ ਦੁਆਰਾ ਕਿਸੇ ਵੀ ਚੀਜ਼ ਨੂੰ ਜਾਣਨਾ, ਸਮਝਣਾ, ਇਸ ਦਿਮਾਗੀ ਰੌਸ਼ਨੀ ਦੀ ਪ੍ਰੇਰਨਾ ਨਾਲ ਉਹਨੂੰ ਪ੍ਰਾਪਤ ਕਰਨ ਵਾਸਤੇ ਉੱਦਮ ਕਰਨਾ, ਇਹ ਤ੍ਰੈ ਗੁਣਾਂ ਦੇ ਵਿੱਚ ਹੋਮੇ ਦੇ ਆਸਰੇ ਹੈ। ਤ੍ਰੈ ਗੁਣੀ ਮਾਇਕੀ ਮੰਡਲ ਵਿੱਚ ਹੈ। ਸਾਡੀ ਬੁੱਧੀ ਦੀ ਸ਼ਕਤੀ ਕਿਉਂਕਿ ਸੀਮਿਤ ਹੈ, ਸੋ ਸਾਡੀ ਸਮਝ ਵੀ ਅਧੂਰੀ ਹੁੰਦੀ ਹੈ, ਸਾਡਾ ਉੱਦਮ ਗਲਤ ਹੋ ਸਕਦਾ ਹੈ। ਇਹੀ ਕਾਰਨ ਹੈ ਕਿ ਬੇਅੰਤ ਜਗਿਆਸੂ ਆਤਮਿਕ ਖੋਜ ਵਿੱਚ ਤਾਂ ਲੱਗੇ ਹੋਏ ਹਨ, ਪਰ ਸਹੀ ਆਤਮਿਕ ਜੀਵਨ ਸਿਹਤ ਤੋਂ ਵਾਂਝੇ ਹੋਣ ਕਰਕੇ ਉਹ ਭੰਬਲ ਭੁੱਸਿਆਂ ਵਿੱਚ ਪੈ ਕੇ ਖੜਦੀ ਕਲਾ ਵਿੱਚ ਹੀ ਅਜਾਈਂ ਆਪਣਾ ਜੀਵਨ ਗੁਆ ਰਹੇ ਹਨ। ਪਾਠ ਪੜਿਓ, ਅਰਬੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸਿਉ ਸੰਗ ਨ ਛੁਟਕਿਓ, ਅਧਿਕ ਅਹਮ ਬੁੱਧ ਬਾਧੇ, ਪਿਆਰੇ ਇਨ ਵਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੇ ਦੁਆਰੇ, ਦੀਜੈ ਬੁੱਧ ਵਿਵੇਕਾ। ਜਿਵੇਂ ਬਿਜਲੀ ਬਾਬਤ ਸਾਡੀ ਜਾਣਕਾਰੀ ਅਤੇ ਗਿਆਨ ਇਹ ਸਿਰਫ ਸਾਡੀ ਬੁੱਧੀ ਤੱਕ ਸੀਮਿਤ ਹੈ, ਪਰ ਇਹਦਾ ਤੱਤ ਗਿਆਨ, ਬਿਜਲੀ ਦਾ ਕਰੰਟ, ਇਹ ਉਹਨੂੰ ਛੋਹ ਕੇ ਹੀ ਮਿਲ ਸਕਦਾ ਹੈ, ਪਰਸ ਕੇ ਮਿਲ ਸਕਦਾ ਹੈ। ਜਦ ਬਿਜਲੀ ਦੇ ਕਰੰਟ ਨਾਲ ਸਾਡਾ ਸਰੀਰ ਛੂੰਹਦਾ ਹੈ ਤਾਂ ਸਾਡੇ ਸਰੀਰ ਨੂੰ ਇੱਕ ਝਟਕਾ, ਇੱਕ ਸ਼ੌਕ ਵੱਜਦਾ ਹੈ। ਇਸ ਝਟਕੇ ਦਾ ਨਿੱਜੀ ਤਜਰਬਾ ਬਿਜਲੀ ਦੇ ਅਸਲੀ ਤੱਤ ਗਿਆਨ ਨੂੰ ਬੁੱਝਣਾ, ਸੀਝਣਾ, ਚੀਨਣਾ, ਪਹਿਚਾਨਣਾ ਹੈ। ਇਸੇ ਤਰ੍ਹਾਂ ਸ਼ਬਦ ਜਾਂ ਨਾਮ ਦੀ ਬਾਬਤ ਵੀ ਅਸੀਂ ਜਿੰਨਾ ਮਰਜ਼ੀ ਸੁਣੀ ਸੁਣਾਈ ਜਾਈਏ, ਸਾਡਾ ਦਿਮਾਗੀ ਗਿਆਨ ਅਧੂਰਾ ਅਤੇ ਫੋਕਾ ਹੈ। ਖਾਂਡ ਖਾਂਡ ਕਹੇ ਜੀਭਾ ਨਾ ਸਵਾਦ ਮਿੱਠੋ ਆਵੇ, ਅਗਨ ਅਗਨ ਕਹੇ ਸੀਤ ਨਾ ਵਿਨਾਸ਼ ਹੈ, ਵੈਦ ਵੈਦ ਕਹੇ ਰੋਗ ਮਿਟਤ ਨਾ ਕਾਹੂ ਕੋ, ਦਰਬ ਦਰਬ ਕਹੇ ਕੋਈ ਦਰਬੈ ਨਾ ਬਿਲਾਸ ਹੈ, ਚੰਦਨ ਚੰਦਨ ਕਹਿਤ ਪ੍ਰਗਟੇ ਨਾ ਸੁਵਾਸ ਵਾਸ, ਚੰਦ ਚੰਦ ਕਹੇ ਉਜਿਆਰੋ ਨਾ ਪ੍ਰਗਾਸ ਹੈ, ਤੈਸੇ ਗਿਆਨ ਗੋਸ਼ਟ ਕਹਿਤ ਨਾ ਰਹਿਤ ਪਾਵੈ, ਕਰਨੀ ਪ੍ਰਧਾਨ ਪਾਨ ਉਦਤ ਆਕਾਸ਼ ਹੈ। ਭਾਵੇਂ ਨਾਮ ਦੀ ਜੀਵਨ ਰੌ ਸਾਡੇ ਅੰਦਰ ਬਾਹਰ ਰਵ ਰਹੀ ਭਰਪੂਰ ਹੈ, ਇਹ ਸਾਨੂੰ ਮਾਤ ਪਿਤਾ ਦੀ ਨਿਆਈ ਪਾਲਦੀ, ਪੋਸਦੀ, ਪਿਆਰ ਕਰਦੀ ਹੈ, ਪਰ ਸਾਡੇ ਮੈਲੇ ਮਨ ਨੂੰ ਨਾਮ ਦੀ ਬਾਬਤ ਨਿਸ਼ਚਾ ਜਾਂ ਉਹਦੇ ਲਈ ਸ਼ਰਧਾ ਭਾਵਨੀ ਹੀ ਪੈਦਾ ਨਹੀਂ ਹੁੰਦੀ। ਨਾਮ, ਸ਼ਬਦ, ਹੁਕਮ, ਇਹਨਾਂ ਦੀ ਬਾਬਤ ਸਾਡਾ ਪੜ੍ਹਿਆ ਪੜ੍ਹਾਇਆ, ਸੁਣਿਆ ਸੁਣਾਇਆ ਉਪਰਾ ਜਿਹਾ ਗਿਆਨ, ਇਹ ਸਿਰਫ ਸਾਡੀ ਤ੍ਰੈਗੁਣੀ ਬੁੱਧੀ ਤੱਕ ਹੀ ਸੀਮਿਤ ਹੈ, ਜੋ ਛੇਤੀ ਉੱਡ ਪੁੱਡ ਜਾਂਦਾ ਹੈ। ਇਹਨਾਂ ਆਤਮਿਕ ਗੁਣਾਂ ਦਾ ਅਸਲੀ ਤੱਤ ਗਿਆਨ, ਇਹ ਸਾਡੀ ਤ੍ਰੈਗੁਣੀ ਬੁੱਧੀ ਦੀ ਪਕੜ ਤੋਂ ਉੱਪਰ ਦੀ ਗੱਲ ਹੈ। ਸਾਧ ਸੰਗਤ ਅਤੇ ਗੁਰੂ ਦੀ ਕਿਰਪਾ ਦੁਆਰਾ ਜਦ ਸਾਡੇ ਮਨ ਨੂੰ ਕਿਸੇ ਸੁਭਾਗੇ ਸਮੇਂ ਨਾਮ ਦੀ ਜੀਵਨ ਰੌ ਦੀ ਛੋਹ ਲੱਗਦੀ ਹੈ, ਤਾਂ ਉਸ ਵਕਤ ਸਾਡੇ ਅੰਤਰ ਆਤਮੇ ਅਨੁਭਵੀ ਪ੍ਰਕਾਸ਼ ਹੁੰਦਾ ਹੈ। ਉਸ ਵੇਲੇ ਗੁਰਸ਼ਬਦੀ ਗੋਬਿੰਦ ਗੱਜਿਆ ਹੋ ਕੇ ਫਿਰ ਨਾਨਕ ਕਾ ਪਾਤਸ਼ਾਹ ਦਿਸੈ ਜ਼ਾਹਰਾ ਮਾਲੂਮ ਹੁੰਦਾ ਹੈ। ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਜਾਂ ਫਿਰ ਦੇਖਾਂ ਤਾਂ ਮੇਰਾ ਅੱਲੋ ਬੇਲੀ। ਇਸ ਅਲੌਕਿਕ ਅੰਤਰ ਆਤਮੇ ਅਨੁਭਵੀ ਪ੍ਰਕਾਸ਼ ਦੇ ਉਸ ਨਿੱਜੀ ਤਜਰਬੇ ਨੂੰ, ਉਸ ਆਤਮਿਕ ਤਜਰਬੇ ਨੂੰ ਬੁੱਝਣਾ, ਸੀਝਣਾ, ਚੀਨਣਾ ਜਾਂ ਪਹਿਚਾਨਣਾ ਕਿਹਾ ਗਿਆ ਹੈ। ਤ੍ਰੈਗੁਣੀ ਬੁੱਧੀ ਨਾਲ ਅਸੀਂ ਬੁੱਝ ਸੀਝ ਨਹੀਂ ਸਕਦੇ। ਉਹ ਜਿਹੜਾ ਅਨੁਭਵੀ ਪ੍ਰਕਾਸ਼ ਹੁੰਦਾ ਹੈ, ਉਸ ਦੇ ਉਸ ਦੀ ਰੋਸ਼ਨੀ ਦੇ ਵਿੱਚ ਅਸੀਂ ਬੁੱਝ ਸੀਝ ਚੀਨ ਜਾਂ ਪਹਿਚਾਣ ਸਕਦੇ ਹਾਂ। ਦਿਮਾਗੀ ਗਿਆਨ ਅਤੇ ਅੰਤਰ ਆਤਮੇ ਅਨੁਭਵੀ ਆਤਮ ਗਿਆਨ, ਇਹਨਾਂ ਵਿੱਚ ਕੀ ਫਰਕ ਹੈ? ਇਹਦਾ ਨਿਖੜਵਾਂ ਬਿਓਰਾ ਗੁਰਮੁਖ ਪਿਆਰੇ ਬਾਊ ਜੀ ਹੋਰਾਂ ਨੇ ਇੱਥੇ ਸਾਨੂੰ ਸਮਝਾਉਣ ਦੀ ਖਾਤਰ ਦਿੱਤਾ ਹੈ। ਇੱਕ ਬੰਨੇ ਬੁੱਧੀ ਦਾ ਗਿਆਨ, ਦੂਸਰੇ ਪਾਸੇ ਅਨੁਭਵੀ ਆਤਮਿਕ ਗਿਆਨ। ਬੁੱਧੀ ਤ੍ਰੈ ਗੁਣਾਂ ਦਾ ਅੰਗ ਹੈ, ਅਨੁਭਵ ਇਲਾਹੀ ਪ੍ਰਕਾਸ਼ ਦਾ ਲਿਸ਼ਕਾਰਾ ਹੈ ਜੋ ਅਭੁੱਲ ਅਤੇ ਪੂਰਨ ਹੈ। ਬੁੱਧੀ ਆਪਣਾ ਗਿਆਨ ਬਾਹਰੋਂ ਤ੍ਰੈ ਗੁਣਾਂ ਦੇ ਅਕਸ਼ ਤੋਂ ਪ੍ਰਾਪਤ ਕਰਦੀ ਹੈ। ਅਨੁਭਵ ਆਪਣੇ ਅੰਦਰਲੇ ਆਤਮਾ ਤੋਂ ਉਪਜਦਾ ਹੈ, ਇਸ ਕਰਕੇ ਇਹ ਨਿਰਮਲ ਅਤੇ ਸੰਪੂਰਨ ਹੈ। ਬੁੱਧੀ ਦੀ ਸਮਰੱਥਾ ਸੀਮਿਤ ਹੈ, ਲੇਕਿਨ ਆਤਮਿਕ ਅਨੁਭਵ ਦਾ ਸੋਮਾ ਕਿਉਂਕਿ ਇਲਾਹੀ ਮੰਡਲ ਹੈ, ਇਸ ਕਰਕੇ ਇਹਦੀ ਸਮਰੱਥਾ ਵੀ ਬੇਅੰਤ ਹੈ। ਬੁੱਧੀ ਦਾ ਗਿਆਨ ਸਮੇਂ ਅਨੁਸਾਰ ਬਦਲਦਾ ਰਹਿੰਦਾ ਹੈ, ਇਹ ਸੱਚ ਨਹੀਂ ਹੈ, ਪਰ ਅਨੁਭਵ ਇਲਾਹੀ ਪ੍ਰਕਾਸ਼ ਦਾ ਲਿਸ਼ਕਾਰਾ ਹੋਣ ਕਰਕੇ ਸਦਾ ਅਟਲ ਅਤੇ ਸੱਚਾ ਹੈ। ਬੁੱਧੀ ਦਾ ਗਿਆਨ ਬਾਹਰਮੁਖੀ ਤ੍ਰੈ ਗੁਣਾਂ 'ਤੇ ਆਧਾਰਿਤ ਹੈ ਜੋ ਮਾਦੀ ਹੋਣ ਕਰਕੇ ਖੁਸ਼ਕ ਅਤੇ ਰੁੱਖਾ ਸੁੱਖਾ ਹੁੰਦਾ ਹੈ। ਅਨੁਭਵੀ ਗਿਆਨ ਦਾ ਸੋਮਾ ਇਲਾਹੀ ਪ੍ਰਕਾਸ਼ ਹੈ, ਸੋ ਇਲਾਹੀ ਲਿਸ਼ਕਾਰੇ ਵਿੱਚ ਸਾਰੇ ਹੀ ਉਹਦੇ ਗੁਣ, ਰੰਗ, ਰਸ, ਪ੍ਰੇਮ, ਚਾਓ ਆਦਿ ਭਰਪੂਰ ਹੁੰਦਾ ਹੈ। ਬੁੱਧੀ ਦਾ ਅਧਿਆਤਮਿਕ ਗਿਆਨ ਵੀ ਬਾਹਰਮੁਖੀ ਹੋਣ ਕਰਕੇ ਓਪਰਾ, ਉਧਾਰਾ ਅਤੇ ਜੂਠਾ ਹੁੰਦਾ ਹੈ। ਇਹ ਸੁਣਿਆ ਸੁਣਾਇਆ, ਸਮਝਿਆ ਸਮਝਾਇਆ, ਫੋਕਟ ਦਿਮਾਗੀ ਕਲਪਨਾ 'ਤੇ ਆਧਾਰਿਤ ਹੈ। ਅਨੁਭਵੀ ਅਧਿਆਤਮਿਕ ਗਿਆਨ ਇਹ ਆਪਣੇ ਇਲਾਹੀ ਕੇਂਦਰ ਤੋਂ ਆਉਣ ਕਰਕੇ ਅਸਲੀ ਨਿੱਜੀ ਸੱਚਾ ਸੁੱਚਾ ਅਤੇ ਨਿੱਜੀ ਤਜਰਬੇ 'ਤੇ ਆਧਾਰਿਤ ਹੈ। ਬੁੱਧੀ ਦਾ ਗਿਆਨ ਸਾਡੀਆਂ ਬਾਹਰਲੀਆਂ ਇੰਦਰੀਆਂ ਅਤੇ ਅੰਤਿਸ਼ਕਰਨ ਦਾ ਅਕਸ ਹੈ, ਸੋ ਇੱਕ ਵਿਸ਼ੇ ਉੱਤੇ ਹਰ ਇੱਕ ਦੀ ਭਿੰਨ ਭਿੰਨ ਰਾਏ ਹੋਏਗੀ। ਜਿੰਨੇ ਇਨਸਾਨ ਹੋਣਗੇ ਉਹਨਾਂ ਦੀ ਭਿੰਨ ਭਿੰਨ ਰਾਏ ਹੋਏਗੀ, ਜਿਸ ਕਰਕੇ ਅਕਸਰ ਵਾਦ ਵਿਵਾਦ ਅਤੇ ਝਗੜਿਆਂ ਦਾ ਕਾਰਨ ਬਣਦਾ ਹੈ। ਅਨੁਭਵੀ ਗਿਆਨ ਕਿਉਂਕਿ ਇੱਕੋ ਸੋਮੇ ਤੋਂ ਆਉਂਦਾ ਹੈ, ਪ੍ਰਕਾਸ਼ ਦੀ ਆਤਮ ਪ੍ਰਕਾਸ਼ ਦੀ ਲਿਸ਼ਕ ਹੋਣ ਕਰਕੇ ਸਾਰੀਆਂ ਰੂਹਾਂ ਦੇ ਅਨੁਭਵ ਦਾ ਨਿੱਜੀ ਤਜਰਬਾ ਇੱਕੋ ਹੀ ਹੋਏਗਾ, ਸੋ ਕਿਸੇ ਵੀ ਵਾਦ ਵਿਵਾਦ ਵਾਸਤੇ ਇੱਥੇ ਕੋਈ ਗੁੰਜਾਇਸ਼ ਨਹੀਂ। ਬੁੱਧੀ ਦਾ ਗਿਆਨ ਮਨੁੱਖੀ ਹੋਮੇ ਦੇ ਅਧੀਨ ਉਹਦੀ ਆਪਣੀ ਮਿਹਨਤ ਅਤੇ ਘਾਲਣਾ ਦਾ ਫਲ ਹੈ, ਲੇਕਿਨ ਅਨੁਭਵੀ ਗਿਆਨ ਇਹ ਸਤਿਗੁਰੂ ਦੀ ਇਲਾਹੀ ਦਾਤ ਹੈ ਅਤੇ ਸੰਤਨ ਹੱਥ ਰਾਖੀ ਕੁੰਜੀ ਹੈ। ਦਿਮਾਗੀ ਗਿਆਨ ਸਿਰਫ ਸਾਡੀ ਇਸ ਜ਼ਿੰਦਗੀ ਵਿੱਚ ਕੰਮ ਆਉਂਦਾ ਹੈ, ਆਤਮਿਕ ਗਿਆਨ ਇੱਥੇ ਉੱਥੇ ਸਹਾਇਕ ਹੋ ਕੇ ਲੋਕ ਸੁਖੀ ਅਤੇ ਪਰਲੋਕ ਸੁਹੇਲਾ ਦਾ ਕਾਰਨ ਬਣਦਾ ਹੈ। ਦਿਮਾਗੀ ਗਿਆਨੀ ਹੋਮੇ ਵਿੱਚ ਆਪਣੀ ਵਿਦਵਤਾ ਦੀ ਪੰਡ ਚੁੱਕੀ ਫਿਰਦੇ ਹਨ। ਜੋ ਲੋ ਪੋਟ ਉਠਾਈ ਫਿਰਿਓ ਤੋ ਲੋ ਡਾਨ ਪਰੈ। ਅਨੁਭਵੀ ਗਿਆਨ ਦੇ ਪ੍ਰਕਾਸ਼ ਵਿੱਚ ਵਿਦਵਤਾ ਦੀ ਕੂੜੀ ਹੋਮੇ ਸੜ ਜਾਂਦੀ ਹੈ, ਆਤਮਿਕ ਪ੍ਰਕਾਸ਼ ਦਾ ਰੰਗ ਰਸ ਮਾਣਦੇ ਹਾਂ। ਦਿਮਾਗੀ ਗਿਆਨ ਤ੍ਰੈਗੁਣੀ ਮਾਇਆ ਦੀ ਖੋਜ ਅਤੇ ਸੰਗਤ ਕਰਦਾ ਹੋਇਆ ਮੋਹ ਮਾਇਆ ਦੇ ਵਿੱਚ ਗਲਤਾਨ ਰਹਿੰਦਾ ਹੈ, ਦੂਜੇ ਭਾਉ ਅੰਦਰ ਢਹਿੰਦੀਆਂ ਕਲਾ ਵਿੱਚ ਵਿਚਰਦਾ ਹੈ। ਅਨੁਭਵੀ ਗਿਆਨ ਇਲਾਹੀ ਗੁਣਾ, ਪ੍ਰੀਤ, ਪ੍ਰੇਮ, ਰਸ, ਚਾਓ ਦੇ ਵਲਵਲੇ ਮਾਣਦਾ ਸਦਾ ਚੜ੍ਹਦੀਆਂ ਕਲਾ ਵਿੱਚ ਰਹਿੰਦਾ ਹੈ। ਦਿਮਾਗੀ ਗਿਆਨ ਸਾਨੂੰ ਤ੍ਰੈ ਗੁਣਾਂ ਦੀ ਟੀਸੀ ਤੱਕ ਪਹੁੰਚਾ ਸਕਦਾ ਹੈ, ਉਸ ਤੋਂ ਉੱਪਰ ਆਤਮਿਕ ਵਿਹੜੇ ਵਿੱਚ ਦਾਖਲ ਕਰਨ ਦੀ ਇਹਦੇ ਵਿੱਚ ਸਮਰੱਥਾ ਨਹੀਂ। ਆਤਮਿਕ ਗਿਆਨ ਤ੍ਰੈ ਗੁਣਾਂ ਦੇ ਮਾਇਕੀ ਦਾਇਰੇ ਵਿੱਚੋਂ ਸਾਨੂੰ ਕੱਢ ਕੇ ਇਲਾਹੀ ਦੇਸ਼ ਦੇ ਪ੍ਰਕਾਸ਼ ਰੂਪ ਵਿੱਚ ਦਾਖਲ ਕਰਦਾ ਹੈ। ਦਿਮਾਗੀ ਗਿਆਨ ਹਾਸਲ ਕਰਨ ਲਈ ਅਤਿਅੰਤ ਘਾਲਣਾ ਅਤੇ ਖਰਚ ਦੀ ਲੋੜ ਹੈ। ਅਨੁਭਵੀ ਗਿਆਨ ਤਾਂ ਅਮੋਲਕ ਇਲਾਹੀ ਦਾਤ ਹੈ, ਜਿਹਦੇ ਲਈ ਸਤਿਗੁਰੂ ਨੂੰ ਸਾਨੂੰ ਆਪਾ ਭੇਟ ਕਰਨਾ ਪੈਂਦਾ ਹੈ, ਜੋ ਗੁਰਮੁਖ ਪਿਆਰਿਆਂ ਸੰਤਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਸਹਿਜ ਸੁਭਾਏ ਹੀ ਪ੍ਰਾਪਤ ਹੋ ਜਾਂਦਾ ਹੈ। ਦਿਮਾਗੀ ਗਿਆਨ ਇਹ ਕੁਦਰਤ ਦੇ ਗੁੱਝੇ ਭੇਦਾਂ ਦੀ ਕੁੰਜੀ ਹੈ। ਅਨੁਭਵੀ ਗਿਆਨ ਇਲਾਹੀ ਦੇਸ਼ ਦੇ ਭੇਦਾਂ ਦੀ ਕੁੰਜੀ ਹੈ। ਦਿਮਾਗੀ ਗਿਆਨੀ ਕੁਦਰਤੀ ਭੇਦਾਂ ਦੀ ਖੋਜ ਕਰਕੇ ਹੈਰਾਨ ਹੁੰਦੇ ਹਨ ਅਤੇ ਫਿਰ ਹੋਮੇ ਵਿੱਚ ਆਕੜੇ ਫਿਰਦੇ ਹਨ। ਅਨੁਭਵੀ ਗਿਆਨ ਦੁਆਰਾ ਜਦੋਂ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾਂ ਦੀ ਅਵਸਥਾ ਵਾਪਰਦੀ ਹੈ ਤਾਂ ਕਿਸੇ ਵੀ ਸਮਾਧੀ ਨਸ਼ੇ ਵਿੱਚ ਵਾਹ ਵਾਹ ਕਰ ਉੱਠਦੇ ਹਾਂ। ਇਲਾਹੀ ਮੰਡਲ ਦੇ ਸੋਹਣੇ ਪ੍ਰਕਾਸ਼ ਵਿੱਚ ਉਡਾਰੀਆਂ ਲਾਉਂਦੇ ਹਾਂ। ਦਿਮਾਗੀ ਗਿਆਨ ਤ੍ਰੈਗੁਣੀ ਦੂਜੇ ਭਾਉ ਦੀ ਰੰਗਤ ਨਾਲ ਜੀਵਾਂ ਦੇ ਵਿੱਚ ਖੁਦਗਰਜ਼ੀ ਤ੍ਰਿਸ਼ਨਾ ਨਫ਼ਰਤ ਲੜਾਈਆਂ ਝਗੜੇ ਅਤੇ ਜ਼ੁਲਮ ਦਾ ਕਾਰਨ ਬਣਦਾ ਹੈ, ਜਿਵੇਂ ਕਿ ਅਸੀਂ ਭਿਆਨਕ ਲੜਾਈਆਂ ਤੋਂ ਦੇਖ ਸਕਦੇ ਹਾਂ। ਅਨੁਭਵੀ ਗਿਆਨ ਇਹ ਜੀਵਾਂ ਨੂੰ ਆਪਣੇ ਕੇਂਦਰ ਰੱਬ ਦੀ ਸੋਝੀ ਦਿੰਦਾ ਹੈ। ਇਹਦੇ ਵਿੱਚ ਮੈਤਰੀ ਭਾਵ ਪ੍ਰੀਤ ਪ੍ਰੇਮ ਸੇਵਾ ਅਤੇ ਕੁਰਬਾਨੀ ਵੱਲ ਸਾਨੂੰ ਪ੍ਰੇਰਦਾ ਹੈ। ਦਿਮਾਗੀ ਗਿਆਨ ਦੇ ਬੇਅੰਤ ਵਿਕਾਸ ਹੋਣ ਦੇ ਬਾਵਜੂਦ ਵੀ ਦੁਨੀਆ ਦੇ ਵਿੱਚ ਨਫ਼ਰਤ ਈਰਖਾ ਦਵੈਤ ਤ੍ਰਿਸ਼ਨਾ ਲੜਾਈਆਂ ਜ਼ੁਲਮ ਅਤੇ ਅਸ਼ਾਂਤੀ ਵਰਤ ਰਹੀ ਹੈ। ਅਨੁਭਵੀ ਗਿਆਨ ਦਾ ਜਿੱਥੇ ਵੀ ਪ੍ਰਕਾਸ਼ ਹੁੰਦਾ ਹੈ ਉੱਥੇ ਅਸਰੀ ਔਗਣਾਂ ਦੀ ਬਜਾਏ ਦੈਵੀ ਗੁਣਾਂ ਦਾ ਵਰਤ ਵਰਤਾਰਾ ਹੁੰਦਾ ਹੈ, ਸ਼ਾਂਤੀ ਵਰਤਦੀ ਹੈ, ਜਿਵੇਂ ਕਿ ਬਖਸ਼ੇ ਹੋਏ ਗੁਰਮੁਖ ਪਿਆਰੇ ਮਹਾਂਪੁਰਖਾਂ ਦੀ ਸੰਗਤ ਜਾਂ ਸਾਧ ਸੰਗਤ ਆਦਿ। ਦਿਮਾਗੀ ਗਿਆਨ ਦੂਜੇ ਭਾਉ ਵਿੱਚ ਵਿਚਰਦਾ ਹੈ, ਸੋ ਜਿੱਥੇ ਇਹਨੇ ਸਾਨੂੰ ਬੇਅੰਤ ਸੁੱਖ ਪਹੁੰਚਾਇਆ ਉੱਥੇ ਸਾਨੂੰ ਉਦੋਂ ਜ਼ਿਆਦਾ ਦੁੱਖ ਕਲੇਸ਼ ਅਤੇ ਅਸ਼ਾਂਤੀ ਦਾ ਕਾਰਨ ਵੀ ਬਣਿਆ ਹੈ। ਅਨੁਭਵੀ ਗਿਆਨ ਦਾ ਸੋਮਾ ਇੱਕ ਪਰਮਾਤਮਾ ਹੋਣ ਕਰਕੇ ਸਾਨੂੰ ਉਸ ਏਕੇ ਦੇ ਸੋਹਣੇ ਪ੍ਰਕਾਸ਼ ਮੰਡਲ ਦੀ ਸੋਝੀ ਹੁੰਦੀ ਹੈ, ਜਿਹਦੇ ਵਿੱਚ ਪ੍ਰੀਤ ਪ੍ਰੇਮ ਰਸ ਰੰਗ ਚਾਓ ਰਵ ਰਿਆ ਭਰਪੂਰ ਹੈ। ਦਿਮਾਗੀ ਗਿਆਨੀ ਉਕਤੀਆਂ ਜੁਕਤੀਆਂ ਦੇ ਜੰਗਲ ਵਿੱਚ ਆਪ ਵੀ ਫਸਦੇ ਹਨ ਅਤੇ ਹੋਰਨਾਂ ਲੋਕਾਂ ਨੂੰ ਵੀ ਫਸਾਈ ਰੱਖਦੇ ਹਨ। ਅਨੁਭਵੀ ਗਿਆਨ ਲਈ ਕਿਸੇ ਦਿਮਾਗੀ ਉਕਤੀ ਜੁਕਤੀ ਦੀ ਲੋੜ ਨਹੀਂ, ਇਹ ਤਾਂ ਭੋਲੇ ਪਾਏ ਸ਼ਰਧਾ ਭਾਵਨੀ ਦੀ ਖੇਲ ਹੈ। ਦਿਮਾਗੀ ਅਧਿਆਤਮਿਕ ਗਿਆਨ ਨਾਲ ਸਾਡੀ ਹੋਮੇ ਨੂੰ ਪੱਠੇ ਪੈਂਦੇ ਹਨ, ਅਸੀਂ ਭਲੇ ਭਲੇਰੇ ਬਣ ਜਾਂਦੇ ਹਾਂ, ਸਾਡੇ ਮਨ ਨੂੰ ਸਿਆਣਪ ਅਤੇ ਵਿਦਵਤਾ ਦੀ ਪਾਣ ਚੜ੍ਹ ਜਾਂਦੀ ਹੈ, ਜਿਹਦੇ ਕਰਕੇ ਸਾਡੇ ਮਨ ਵਿੱਚ ਉੱਚੀ ਸੁੱਚੀ ਇਲਾਹੀ ਭਾਵਨਾ ਜਾਂ ਅਨੁਭਵੀ ਲਿਸ਼ਕਾਂ ਤੋਂ ਅਸੀਂ ਵਾਂਝੇ ਰਹਿੰਦੇ ਹਾਂ। ਅਨੁਭਵੀ ਗਿਆਨ ਲਈ ਨਿਰਮਲ ਮਨ ਦੀ ਲੋੜ ਹੈ, ਜਿਹਦੇ ਉੱਤੇ ਪਹਿਲਾਂ ਕਿਸੇ ਹੋਰ ਦਿਮਾਗੀ ਗਿਆਨ ਦੀ ਪਾਣ ਨਾ ਚੜ੍ਹੀ ਹੋਵੇ। ਸੋ ਇੱਥੇ ਹੋਸ਼ਾਂ ਨੂੰ ਤਿਆਗ ਕੇ ਅਸੀਂ ਮਸਤੀ ਦਾ ਰਾਹ ਫੜਨਾ ਹੈ। ਅਕਲਾਂ ਚਤੁਰਾਈਆਂ ਉਕਤੀਆਂ ਜੁਕਤੀਆਂ ਖਿਆਲੀ ਕਲਪਨਾ ਦੀਆਂ ਉਡਾਰੀਆਂ ਨਾਲ ਇਲਾਹੀ ਸੂਖਮ ਤੱਤ ਦਾ ਅਨੁਭਵੀ ਪ੍ਰਕਾਸ਼ ਨਹੀਂ ਹੋ ਸਕਦਾ। ਅਨੁਭਵੀ ਪ੍ਰਕਾਸ਼ ਵਿੱਚ ਸਾਡੇ ਸਾਰੇ ਕੰਮ ਸਹਿਜ ਸੁਭਾਏ ਹੀ ਸਮਰਦੇ ਹਨ। ਮਨੁੱਖ ਆਨੰਦ ਸਹਿਜ ਅਤੇ ਖੇੜੇ ਦੀ ਅਵਸਥਾ ਦੇ ਵਿੱਚ ਪਹੁੰਚ ਜਾਂਦਾ ਹੈ। ਸੱਚ ਤਾਂ ਇਹ ਹੈ ਕਿ ਸਾਡਾ ਰੱਬ ਸਾਡੇ ਅੰਦਰ ਗੁਪਤ ਅਤੇ ਓਤ ਪੋਤ ਲਿਪਟਿਆ ਹੋਇਆ ਹੈ। ਸਾਡਾ ਮਨ ਇਹ ਸਾਡੀ ਆਤਮਾ ਦਾ ਅਕਸ ਹੈ, ਪਰ ਇਸ ਮਨ ਉੱਤੇ ਕਿਉਂਕਿ ਹੋਮੇ ਦਾ ਪਰਦਾ ਪਿਆ ਹੋਇਆ ਹੈ ਸੋ ਸਾਨੂੰ ਆਪਣੇ ਆਪੇ ਦੀ ਸੋਝੀ ਨਹੀਂ ਹੁੰਦੀ। ਹੋਮੇ ਬੁੱਝੇ ਤਾਂ ਦਰ ਸੂਝੇ, ਕਹੋ ਨਾਨਕ ਹੋਮੇ ਭੀਤ ਗੁਰ ਖੋਈ ਤੋ ਦਿਆਰ ਬੀਠ ਲੋ ਪਾਇਓ। ਹੋਮੇ ਜਾਏ ਤਾਂ ਇੱਕੋ ਬੁੱਝੇ ਸੋ ਗੁਰਮੁਖ ਸਹਿਜ ਸਮਾਏ ਦਾ। ਮਤਲਬ ਇਹ ਕਿ ਤ੍ਰੈ ਗੁਣਾਂ ਦੇ ਭਰਮ ਦੇ ਵਿੱਚ ਹੋਮੇ ਦੇ ਨਸ਼ੇ ਨਾਲ ਸਾਨੂੰ ਜੋ ਡੂੰਘੀ ਕੁੱਕੀ ਚੜ੍ਹੀ ਹੋਈ ਹੈ ਅਤੇ ਅਸੀਂ ਆਪਣੇ ਅਸਲੀ ਆਪੇ ਨੂੰ ਇਹਦੇ ਨਾਲ ਬੁੱਝ ਨਹੀਂ ਸਕਦੇ। ਤ੍ਰੈ ਗੁਣਾਂ ਦੀ ਮਾਇਕੀ ਕੁੱਕੀ ਤੋਂ ਜਾਗਣ ਵਾਸਤੇ ਸਾਨੂੰ ਸਾਧ ਸੰਗਤ ਦੀ ਅਗਵਾਈ ਅਤੇ ਸਹਾਇਤਾ ਦੀ ਅੱਤ ਲੋੜ ਹੈ। ਨਾਮ ਸਿਮਰਨ ਦਾ ਅਭਿਆਸ ਕਰਨ ਨਾਲ ਅਸੀਂ ਇਸ ਮਾਇਕੀ ਨਿੰਦਰ ਤੋਂ ਜਾਗ ਕੇ ਆਪਣੇ ਪਰਮੇਸ਼ਰ ਨਾਲ ਜੁੜ ਸਕਦੇ ਹਾਂ। ਹੋਰ ਸਪਸ਼ਟ ਕਰਨ ਲਈ ਅਸੀਂ ਇਉਂ ਕਹਿ ਸਕਦੇ ਹਾਂ ਕਿ ਹਉਮੈ ਦੇ ਨਸ਼ੇ ਵਿੱਚ ਅਸੀਂ ਆਪਣੇ ਅਸਲੇ ਰੱਬ ਨੂੰ ਭੁੱਲ ਗਏ ਹਾਂ। ਜੇ ਅਸੀਂ ਇਸ ਭੁੱਲ ਨੂੰ ਯਾਦ ਵਿੱਚ ਬਦਲ ਦੇਈਏ ਤਾਂ ਸਾਨੂੰ ਇਲਾਹੀ ਦੁਨੀਆ ਦੀ ਸੂਝਬੂਝ ਹੋ ਸਕਦੀ ਹੈ। ਇਹ ਜੀਵ ਕਿਉਂਕਿ ਰਾਮ ਦੀ ਅੰਸ਼ ਹੈ, ਕਹ ਕਬੀਰ ਇਹ ਰਾਮ ਕੀ ਅੰਸ਼। ਅਨੇਕਾਂ ਜਨਮਾਂ ਤੋਂ ਹਉਮੈ ਦੇ ਭਰਮ ਕਰਕੇ ਜੀਵ ਆਪਣੇ ਆਪੇ ਨੂੰ ਭੁੱਲਿਆ ਹੋਇਆ ਹੈ। ਮਨੁੱਖਾ ਜਨਮ ਵਿੱਚ ਜੀਵ ਨੂੰ ਆਪਣੇ ਆਪੇ ਨੂੰ ਬੁੱਝਣ ਸਿੱਝਣ ਦਾ ਅਕਾਲ ਪੁਰਖ ਇੱਕ ਚਾਂਸ ਦਿੰਦਾ ਹੈ, ਮੌਕਾ ਦਿੰਦਾ ਹੈ। ਪਰ ਮਨੁੱਖ ਦੀ ਕਿੰਨੀ ਅਫਸੋਸਨਾਕ ਅਧੋਗਤੀ ਹੈ ਕਿ ਦਿਮਾਗੀ ਗਿਆਨ ਦੇ ਬੇਅੰਤ ਵਿਕਾਸ ਹੁੰਦਿਆਂ ਵੀ ਇਹ ਆਪਣੇ ਆਪੇ ਬੇਗਮਪੁਰੇ ਉਸ ਪਿਓ ਦਾਦੇ ਦੇ ਖਜ਼ਾਨੇ ਨੂੰ ਬੁੱਝ ਸੀਝ ਚੀਨ ਜਾਂ ਪਹਿਚਾਣ ਨਹੀਂ ਸਕਿਆ ਅਤੇ ਸਾਰਾ ਜੀਵਨ ਪਸ਼ੂ ਦੀ ਨਿਆਈ ਖਾਣ ਪੀਣ ਕੰਮ ਕਰਦਿਆਂ ਜਾਂ ਸੌਣ ਵਿੱਚ ਗਵਾ ਲੈਂਦਾ ਹੈ। ਸਦਾ ਦੁੱਖ ਕਲੇਸ਼ ਫਿਕਰ ਚਿੰਤਾ ਦਾ ਸ਼ਿਕਾਰ ਬਣਿਆ ਰਹਿੰਦਾ ਹੈ। ਆਤਮਿਕ ਸੁੱਖ ਪ੍ਰੀਤ ਪ੍ਰੇਮ ਰਸ ਚਾਉ ਵਾਲੇ ਜੀਵਨ ਤੋਂ ਵਾਂਝਾ ਰਹਿੰਦਾ ਹੈ। ਬਿਨ ਬੂਝੇ ਪਸ਼ੂ ਕੀ ਨਿਆਈ ਭ੍ਰਮ ਮੋਏ ਵਿਆਪਿਓ ਮਾਇਆ। ਸਾਡਾ ਗਿਆਨ ਤਿੰਨਾਂ ਕਿਸਮਾਂ ਦੇ ਵਿੱਚ ਵੰਡਿਆ ਜਾਂਦਾ ਹੈ। ਪਹਿਲਾ ਮਾਦੀ ਗਿਆਨ, ਵਸਤੂਆਂ ਦਾ ਗਿਆਨ, ਦੂਸਰਾ ਧਾਰਮਿਕ ਗਿਆਨ ਅਤੇ ਤੀਸਰਾ ਹੈ ਅਨੁਭਵੀ ਗਿਆਨ। ਸਾਰੀ ਦੁਨੀਆ ਤਾਂ ਮਾਦੀ ਗਿਆਨ ਵਿੱਚ ਹੀ ਗਲਤਾਨ ਹੈ, ਧਾਰਮਿਕ ਗਿਆਨ ਤੋਂ ਅਣਜਾਣ ਜਾਂ ਅਵੇਸਲੀ ਹੈ। ਧਾਰਮਿਕ ਗਿਆਨ ਵੱਲ ਕਿਸੇ ਕਿਸੇ ਦੀ ਰੁਚੀ ਹੁੰਦੀ ਹੈ, ਪਰ ਉਹ ਵੀ ਅਨੁਭਵੀ ਆਤਮਿਕ ਗਿਆਨ ਤੋਂ ਕੋਰੇ ਹੀ ਹੁੰਦੇ ਹਨ। ਇਸ ਤਰ੍ਹਾਂ ਅਸੀਂ ਸਾਰੇ ਮਾਦੀ ਅਤੇ ਹੱਦ ਧਾਰਮਿਕ ਗਿਆਨ ਵਿੱਚ ਰੁੱਝੇ ਹੋਏ ਹਾਂ। ਸਾਨੂੰ ਅਨੁਭਵੀ ਆਤਮਿਕ ਗਿਆਨ ਜਿਹਦੇ ਵੱਲ ਗੁਰਬਾਣੀ ਇਸ਼ਾਰਾ ਕਰਦੀ ਹੈ, ਇਹਦੀ ਲੋੜ ਹੀ ਨਹੀਂ ਜਾਪਦੀ। ਇਹਦੇ ਵਾਸਤੇ ਅਸੀਂ ਉੱਦਮ ਤਾਂ ਕੀ ਕਰਨਾ ਸੀ। ਹਾਲਾਂਕਿ ਸਾਰੀ ਗੁਰਬਾਣੀ ਦਾ ਇਸ ਅਨੁਭਵੀ ਆਤਮਿਕ ਗਿਆਨ ਵੱਲ ਹੀ ਇਸ਼ਾਰਾ ਹੈ, ਇਹ ਸਾਨੂੰ ਇਸੇ ਵੱਲ ਪ੍ਰੇਰਦੀ ਹੈ, ਪਰ ਅਸੀਂ ਬਦਾਮ ਦੇ ਛਿੱਲੜ ਅਤੇ ਗਿਰੀਆਂ ਤੱਕ ਹੀ ਫਸੇ ਹੋਏ ਹਾਂ। ਤੱਤ ਰੂਪ ਬਦਾਮ ਰੋਗਨ ਤੋਂ ਅਸੀਂ ਬੇਖਬਰ ਹਾਂ। ਮਾਦੀ ਅਤੇ ਧਾਰਮਿਕ ਗਿਆਨ ਇਹ ਹਉਮੈ ਦੀ ਰੰਗਣ ਵਿੱਚ ਤ੍ਰੈ ਗੁਣਾਂ ਦੇ ਦਾਇਰੇ ਅੰਦਰ ਪ੍ਰਵਿਰਤ ਹੈ। ਇਹਨਾਂ ਦੇ ਅਕਸ ਵਿੱਚ ਸਾਡਾ ਜੀਵਨ ਇੱਕ ਪੱਖੀ ਹੋਣ ਕਰਕੇ, ਅਪੂਰਨ ਹੋਣ ਕਰਕੇ ਦੁੱਖ ਕਲੇਸ਼ ਈਰਖਾ ਦਵੈਤ ਰੋਗ ਚਿੰਤਾ ਵਿੱਚ ਗਲਤਾਨ ਹੋ ਕੇ ਦੁਖੀ ਰਹਿੰਦਾ ਹੈ ਅਤੇ ਦੈਵੀ ਆਤਮਿਕ ਗੁਣਾਂ ਪ੍ਰੀਤ ਪ੍ਰੇਮ ਰਸ ਸੁੱਖ ਸ਼ਾਂਤੀ ਤੋਂ ਵਾਂਝਾ ਹੁੰਦਾ ਹੈ। ਸੋ ਸਾਡੇ ਜੀਵਨ ਨੂੰ ਪੂਰਨ ਕਰਨ ਵਾਸਤੇ, ਇਹਨੂੰ ਸੁਖੀ ਬਣਾਉਣ ਵਾਸਤੇ ਸਾਨੂੰ ਮਾਦੀ ਅਤੇ ਧਾਰਮਿਕ ਗਿਆਨ ਦੇ ਨਾਲ ਨਾਲ ਅਨੁਭਵੀ ਆਤਮਿਕ ਗਿਆਨ ਦੀ ਵੀ ਲੋੜ ਹੈ। ਅਸੀਂ ਦੁਨਿਆਵੀ ਗਿਆਨ ਨੂੰ ਵੀ ਤਜਣਾ ਨਹੀਂ, ਧਾਰਮਿਕ ਗਿਆਨ ਨੂੰ ਵੀ ਭੁਲਾਉਣਾ ਨਹੀਂ, ਪਰ ਇਹਦੇ ਨਾਲ ਨਾਲ ਸਾਨੂੰ ਅਨੁਭਵੀ ਆਤਮਿਕ ਗਿਆਨ ਦੀ ਵੀ ਲੋੜ ਹੈ। ਨਹੀਂ ਤਾਂ ਫਿਰ ਦੁਨੀਆ ਦੀ ਵਰਤਮਾਨ ਦੁੱਖਦਾਈ ਮਾਨਸਿਕ ਭਾਈਚਾਰਕ ਅਤੇ ਆਤਮਿਕ ਹਾਲਤ ਦਾ ਸੁਧਾਰ ਨਹੀਂ ਹੋ ਸਕਦਾ। ਸਾਡਾ ਵਰਤਮਾਨ ਵਿੱਦਿਅਕ ਅਤੇ ਭਾਈਚਾਰਕ ਢਾਂਚਾ ਵੀ ਸਿਰਫ ਮਾਦੀ ਗਿਆਨ 'ਤੇ ਨਿਰਭਰ ਹੈ, ਦੁਨਿਆਵੀ ਗਿਆਨ 'ਤੇ ਨਿਰਭਰ ਹੈ। ਆਉਣ ਵਾਲੀ ਪਨੀਰੀ ਨੂੰ ਮਾਦੀ ਗਿਆਨ ਦੀ ਪੱਕੀ ਪਾਣ ਚੜ੍ਹਾ ਰਿਹਾ ਹੈ। ਇਹੀ ਕਾਰਨ ਹੈ ਕਿ ਸਾਡੀ ਆਉਣ ਵਾਲੀ ਪੀੜ੍ਹੀ ਧਰਮ ਵੱਲੋਂ ਇੰਨੀ ਅਵੇਸਲੀ ਅਤੇ ਅਣਜਾਣ ਹੀ ਨਹੀਂ ਬਲਕਿ ਧਰਮ ਨੂੰ ਘਿਰਨਾ ਕਰਨ ਲੱਗ ਪਈ ਹੈ। ਆਪਣੇ ਆਪ ਨੂੰ ਸੋਸ਼ਲਿਸਟ ਅਤੇ ਕਮਿਊਨਿਸਟ ਅਖਵਾਣ ਵਿੱਚ ਉਹ ਫਖਰ ਸਮਝਦੀ ਹੈ, ਨਾਸਤਿਕ ਬਣ ਰਹੀ ਹੈ। ਗੁਰਬਾਣੀ ਵਿੱਚ ਸਮਾਧੀ ਪੜ੍ਹਾਈ ਦੀ ਬਾਬਤ ਇਉਂ ਦਰਸਾਇਆ ਗਿਆ ਹੈ, ਪੜ੍ਹੀਆ ਮੈਲ ਨਾ ਉਤਰੇ ਪੁੱਛੋ ਗਿਆਨੀਆਂ ਜਾਏ, ਪੜ੍ਹੀਏ ਗੁਣੀਏ ਕਿਆ ਕੱਥੀਏ ਜਾਂ ਮੁੱਢੋਂ ਕੁੱਥਾ ਜਾਏ, ਦੂਜੇ ਭਾਏ ਪੜ੍ਹੇ ਨਹੀਂ ਬੁੱਝੈ ਤ੍ਰਿਵਿਧ ਮਾਇਆ ਕਾਰਣ ਲੂਝੈ, ਤ੍ਰੈ ਗੁਣ ਪੜ੍ਹੇ ਹਰ ਏਕ ਨਾ ਜਾਣੇ ਬਿਨ ਬੁੱਝੇ ਦੁੱਖ ਪਾਵਣਿਆ, ਤੀਨ ਭਵਨ ਮੈਂ ਏਕਾ ਮਾਇਆ ਮੂਰਖ ਪੜ੍ਹ ਪੜ੍ਹ ਦੂਜਾ ਭਾਉ ਦ੍ਰਿੜਾਇਆ। ਪੜ੍ਹੇ ਗੁਣੇ ਤੂੰ ਬਹੁਤ ਪੁਕਾਰੇ, ਵਿਣ ਬੂਝੇ ਤੂੰ ਡੂਬ ਮੂਆ। ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀਐ ਸਾਥ, ਨਾਨਕ ਲੇਖੇ ਇੱਕ ਗੱਲ ਹੋਰ ਹੋਮੇ ਚੱਖਣਾ ਚਾਕ। ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ, ਹੋਮੇ ਵਿੱਚ ਸਭ ਪੜ੍ਹ ਥੱਕੇ ਦੂਜੇ ਪਾਏ ਖੁਆਰ। ਪੜ੍ਹੇ ਮਨਮੁੱਖ ਪਰ ਬਿਧ ਨਹੀਂ ਜਾਣਾ, ਨਾਮ ਨਾ ਬੁੱਝੇ ਭਰਮ ਭੁਲਾਣਾ। ਵੇਦ ਪੜ੍ਹੇ ਹਰ ਨਾਮ ਨਾ ਬੁੱਝੇ, ਮਾਇਆ ਕਾਰਨ ਪੜ੍ਹ ਪੜ੍ਹ ਲੂਝੇ। ਮੂਰਖ ਦੁਬਦਾ ਪੜ੍ਹੇ ਮੂਲ ਨਾ ਪਛਾਣੇ, ਬਿਰਥਾ ਜਨਮ ਗਵਾਇਆ। ਕਬੀਰ ਮੈਂ ਜਾਣਿਓ ਪੜ੍ਹਬੋ ਭਲੋ, ਪੜ੍ਹਬੇ ਸਿਉ ਭਲ ਜੋਗ। ਦੂਜੇ ਪਾਸੇ ਧਾਰਮਿਕ ਪੱਖ ਹੈ, ਧਾਰਮਿਕ ਪੱਖ ਵਿੱਚ ਇੰਨੀ ਗਿਲਾਨੀ ਅਤੇ ਪਖੰਡ ਆ ਚੁੱਕਾ ਹੈ ਕਿ ਜਨਤਾ ਨੂੰ ਧਰਮ ਵੱਲ ਪ੍ਰੇਰਨਾ ਦੇਣ ਦੀ ਬਜਾਏ ਇਹ ਨਫ਼ਰਤ ਅਤੇ ਨਾਸਤਿਕਤਾ ਦਾ ਕਾਰਨ ਬਣ ਰਿਹਾ ਹੈ। ਜਿਨ੍ਹਾਂ ਕਰਮ ਕਾਂਡਾਂ ਅਤੇ ਪਖੰਡ ਦੇ ਭਰਮ ਭੁਲੇਖਿਆਂ ਵਿੱਚੋਂ ਸਾਨੂੰ ਸਾਡੇ ਗੁਰੂ ਸਾਹਿਬਾਂ ਨੇ ਕੱਢਿਆ ਸੀ, ਅਸੀਂ ਉਹਨਾਂ ਹੀ ਭਰਮ ਭੁਲੇਖਿਆਂ ਵਿੱਚ ਡਿੱਗ ਹੀ ਨਹੀਂ ਪਏ, ਬਲਕਿ ਬੁਰੀ ਤਰ੍ਹਾਂ ਇਹਨਾਂ ਵਿੱਚ ਗਲਤਾਨ ਹੋ ਗਏ ਹਾਂ। ਇਹਦਾ ਮਤਲਬ ਇਹ ਵੀ ਨਹੀਂ ਕਿ ਅਸੀਂ ਮਾਦੀ ਜਾਂ ਧਾਰਮਿਕ ਵਿੱਦਿਆ ਨਹੀਂ ਪੜ੍ਹਨੀ। ਅਸੀਂ ਦੁਨੀਆ ਦੇ ਵਿੱਚ ਕਰਤੇ ਦੇ ਹੁਕਮ ਅਨੁਸਾਰ ਵਿਚਰਨਾ ਹੈ, ਜਿਹਦੇ ਨਾਲ ਸਾਨੂੰ ਲੋੜ ਅਨੁਸਾਰ ਇਸ ਦੁਨੀਆ ਦੀ ਜਾਣਕਾਰੀ ਦੀ ਵੀ ਲੋੜ ਹੈ। ਪਰਮਾਰਥਕ ਜੀਵਨ ਵਾਸਤੇ ਧਾਰਮਿਕ ਗਿਆਨ ਵੀ ਲਾਜ਼ਮੀ ਹੈ, ਕਰਮ ਕਿਰਿਆ ਕਰਨੇ ਵੀ ਲਾਜ਼ਮੀ ਹਨ। ਪਰ ਇੱਥੇ ਚੰਗੀ ਤਰ੍ਹਾਂ ਸਮਝਣ ਅਤੇ ਦ੍ਰਿੜ ਕਰਨ ਦੀ ਗੱਲ ਹੈ ਕਿ ਇਹ ਦੋਵੇਂ ਗਿਆਨ ਗੁਰਬਾਣੀ ਅਨੁਸਾਰ ਇਹ ਮਨੁੱਖ ਦੀ ਹਾਲਤ ਦੇ ਵਿੱਚ ਇਹ ਸਾਧਨ ਹਨ, ਪੂਰਨਤਾ ਨਹੀਂ। ਇਹ ਪੌੜੀਆਂ ਦੇ ਟੰਬੇ ਹਨ, ਸਿਖਰ ਨਹੀਂ। ਇਹ ਪੜਾਓ ਹਨ, ਮੰਜ਼ਿਲ ਨਹੀਂ। ਇਹ ਕਲਾਸਾਂ ਹਨ, ਉਹਦੀ ਡਿਗਰੀ ਨਹੀਂ। ਸਾਡੀ ਮੌਜੂਦਾ ਅਧੋਗਤੀ ਦੇ ਕਾਰਨ ਦੀ ਗੌਹ ਨਾਲ ਖੋਜ ਕੀਤੀ ਜਾਵੇ ਤਾਂ ਇਹ ਗੱਲ ਸਹਿਜੇ ਹੀ ਉੱਗੜ ਕੇ ਸਾਹਮਣੇ ਆਏਗੀ ਕਿ ਅਸੀਂ ਮਾਦੀ ਅਤੇ ਧਾਰਮਿਕ ਦਿਮਾਗੀ ਗਿਆਨ ਨੂੰ ਹੀ ਆਪਣੀ ਮੰਜ਼ਿਲ, ਸਿਖਰ, ਪੂਰਨਤਾ ਸਮਝੀ ਬੈਠੇ ਹਾਂ। ਆਤਮਿਕ ਅਨੁਭਵੀ ਗਿਆਨ ਵਾਲੀ ਉੱਚੀ ਸੁੱਚੀ ਇਲਾਹੀ ਮੰਜ਼ਿਲ, ਉਹਦੀ ਪੂਰਨਤਾ ਤੋਂ ਬੇਖਬਰ ਅਣਜਾਣ ਜਾਂ ਫਿਰ ਜਾਣ ਬੁੱਝ ਕੇ ਮਚਲੇ ਹੋਏ ਹੋਏ ਹਾਂ। ਨਿੱਤ ਪੜ੍ਹਨ, ਸੁਣਨ ਅਤੇ ਗਾਉਣ ਦੁਆਰਾ ਗੁਰਬਾਣੀ ਸਾਨੂੰ ਉਸ ਉੱਚੀ ਸੁੱਚੀ ਇਲਾਹੀ ਆਤਮਿਕ ਅਵਸਥਾ ਵੱਲ ਧਿਆਨ ਦਿਵਾਉਂਦੀ ਹੈ, ਸਾਨੂੰ ਉਹਦੇ ਵੱਲ ਪ੍ਰੇਰਦੀ ਹੈ। ਭਾਵੇਂ ਵਿਗਿਆਨੀਆਂ ਨੇ ਕੁਦਰਤ ਦੀ ਡੂੰਘੀ ਖੋਜ ਕਰਕੇ ਇਹਦੇ ਅਤ ਸੂਖਮ ਭੇਦਾਂ ਦੀ ਜਾਣਕਾਰੀ ਹਾਸਲ ਕਰ ਲਈ ਹੈ, ਪਰ ਇਹਨਾਂ ਪ੍ਰਾਪਤੀਆਂ ਦਾ ਵਿਕਾਸ ਸਿਰਫ ਸਾਡੇ ਮਾਇਕੀ ਦੁਨੀਆ ਤੱਕ ਹੀ ਸੀਮਿਤ ਹੈ। ਆਤਮ ਮੰਡਲ ਦਾ ਅਨੁਭਵੀ ਗਿਆਨ ਇਹ ਦਿਮਾਗੀ ਖੋਜ ਦੀ ਪਕੜ ਅਤੇ ਪਹੁੰਚ ਤੋਂ ਪਰੇ ਦੀ ਗੱਲ ਹੈ। ਜਿਵੇਂ ਸਰੀਰ ਨੂੰ ਜਦ ਬਿਜਲੀ ਦੇ ਕਰੰਟ ਦੀ ਛੋਹ ਲੱਗਦੀ ਹੈ ਤਾਂ ਸਾਡੇ ਸਰੀਰ ਵਿੱਚ ਇੱਕ ਥਰਕੰਬਣੀ, ਇੱਕ ਵਾਈਬ੍ਰੇਸ਼ਨ ਫਿਰ ਜਾਂਦੀ ਹੈ, ਪਰ ਇਹ ਥਰਕੰਬਣੀ ਹਾਨੀਕਾਰਕ ਹੁੰਦੀ ਹੈ। ਇਹਦੇ ਉਲਟ ਜਦ ਅਨੁਭਵੀ ਆਤਮਿਕ ਲਿਸ਼ਕ ਜਾਂ ਸ਼ਬਦ ਨਾਮ ਦੇ ਪ੍ਰਕਾਸ਼ ਦਾ ਝਲਕਾਰਾ ਸਾਡੇ ਮਨ ਉੱਤੇ ਪੈਂਦਾ ਹੈ ਤਾਂ ਸਾਡੇ ਤਨ, ਮਨ, ਅੰਤਰ ਆਤਮਾ ਵਿੱਚ ਕੋਈ ਅਨੋਖੀ ਅਤੇ ਅਕਹਿ ਰੁਣਚੁਣ ਮਹਿਸੂਸ ਹੁੰਦੀ ਹੈ, ਜੋ ਸੁੱਖ, ਸ਼ਾਂਤੀ, ਆਨੰਦ, ਪ੍ਰੀਤ, ਪਿਆਰ, ਪ੍ਰੇਮ ਰਸ, ਚਾਉ ਅਤੇ ਮਹਾਰਸ ਪ੍ਰਦਾਨ ਕਰਦੀ ਹੈ। ਇਸ ਰੁਣਚੁਣ ਦੇ ਸਵਾਦ, ਇਸ ਰਸ ਨੂੰ ਅੱਖਰਾਂ ਜਾਂ ਬੋਲੀ ਵਿੱਚ ਬਿਆਨਿਆ ਨਹੀਂ ਜਾ ਸਕਦਾ। ਜਹਾਂ ਬੋਲ ਤੈ ਅੱਛਰ ਆਵਾ, ਜੈ ਅਬੋਲ ਤੈ ਮਨ ਨਾ ਰਹਾਵਾ। ਬੋਲ ਅਬੋਲ ਮਦ ਹੈ ਸੋਈ, ਜਸ ਉਹ ਹੈ ਤਸ ਲਖੇ ਨਾ ਕੋਈ। ਕਹਿਬੇ ਕੋ ਸੋਭਾ ਨਹੀਂ, ਦੇਖਾ ਹੀ ਪਰਵਾਨ। ਇਸ ਅਲੌਕਿਕ ਆਤਮਿਕ ਰੁਣਚੁਣ ਨੂੰ ਮਹਿਸੂਸ ਕਰਨਾ, ਇਹਨੂੰ ਮਾਨਣਾ, ਇਹੀ ਆਤਮਿਕ ਦਾਤ, ਨਾਮ ਜਾਂ ਸ਼ਬਦ ਦਾ ਬੁੱਝਣਾ, ਸੀਜਣਾ, ਚੀਨਣਾ ਅਤੇ ਪਹਿਚਾਨਣਾ ਹੈ। ਕਿੰਨੀ ਹੈਰਾਨੀ ਅਤੇ ਅਫਸੋਸ ਦੀ ਗੱਲ ਹੈ ਕਿ ਕਈ ਜਨਮਾਂ ਤੋਂ ਅਸੀਂ ਪਰਮਾਰਥ ਦੀ ਬਾਬਤ ਪੜ੍ਹਦੇ ਪੜ੍ਹਾਉਂਦੇ ਸੁਣਦੇ ਸੁਣਾਉਂਦੇ ਕਥਾ ਵਾਰਤਾ ਕਰਦੇ ਉਪਦੇਸ਼ ਕਰਦੇ ਗਿਆਨ ਘੋਟਦੇ ਕਰਮ ਕਾਂਡ ਕਰਦਿਆਂ ਹੋਇਆਂ ਵੀ ਗੁਰਬਾਣੀ ਵਿੱਚ ਦਰਸਾਏ ਹੋਏ ਆਤਮਿਕ ਗਿਆਨ ਦੀਆਂ ਸੱਚਾਈਆਂ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਹੱਥ ਪੈ ਨੇਰੇ ਨਾਲ ਹੋਵੰਦਾ ਲੈ ਨਾ ਸਕੰਦਾ ਵਸੇ ਜੀ ਨਾਲੇ ਲਾਡ ਲਡਾਉਂਦਿਆਂ ਖੇਲ ਖਿਲਾਉਂਦਿਆਂ ਪ੍ਰਿਤ ਪਾਲੇ ਨਿਤਸਾਰ ਸੰਭਾਲੇ ਨੂੰ ਅਸੀਂ ਬੁੱਝ ਨਹੀਂ ਸਕੇ ਸੀਜ ਨਹੀਂ ਸਕੇ ਚੀਨ ਨਹੀਂ ਸਕੇ ਪਹਿਚਾਣ ਨਹੀਂ ਸਕੇ। ਜੀਵਨ ਦੇ ਨਿੱਜੀ ਤਜਰਬੇ ਵਿੱਚ ਅਸੀਂ ਇਹਨਾਂ ਨੂੰ ਮਾਣ ਨਹੀਂ ਸਕੇ। ਕਿਉਂ? ਕਿਉਂਕਿ ਹਉਮੈ ਵੱਡਾ ਗੁਬਾਰ ਹੈ, ਹਉਮੈ ਵਿੱਚ ਬੁੱਝ ਨਾ ਸਕੈ ਕੋਏ। ਜਗਿਆਸੂ ਦੀ ਸਦੋਗਤੀ ਜਾਂ ਹੋਕੇ ਨੂੰ ਗੁਰਬਾਣੀ ਵਿੱਚ ਕਿਵੇਂ ਦਰਸਾਇਆ ਗਿਆ ਹੈ? ਸੇਜੈ ਰਮਤ ਨੈਣ ਨਹੀਂ ਪੇਖੋਂ, ਇਹ ਦੁੱਖ ਕਾਂ ਸੋ ਕਹੋ ਰੇ। ਏਕਾ ਸੇਜ ਵਿਛੀ ਧਨ ਕੰਤਾ, ਧਨ ਸੁਤੀ ਪਿਰ ਸਦ ਜਾ ਗੰਤਾ। ਨਾਲ ਹੋਵੰਦਾ ਲੈ ਨਾ ਸਕੰਦਾ, ਸਵਾਉ ਨਾ ਜਾਣੈ ਮੂੜਾ। ਪਿਰ ਛੋਡੀ ਸੁੱਤੀ ਅਵਗਣ ਮੁੱਤੀ, ਤਿਸ ਧਨ ਵਿਧਣ ਰਾਤੇ। ਅਸੀਂ ਆਪਣੀ ਤੀਖਣ ਬੁੱਧੀ ਨਾਲ ਮਾਇਕੀ ਜਾਂ ਮਾਦੀ ਕੁਦਰਤ ਦੀ ਬਾਰਮੁਖੀ ਖੋਜ ਵਿੱਚ ਇੰਨੇ ਖੁੱਭੇ ਹੋਏ ਹਾਂ, ਇੰਨੇ ਮਸਤ ਹੋਏ ਹੋਏ ਹਾਂ ਕਿ ਸਾਨੂੰ ਅੰਤਰਮੁਖੀ ਇਸ ਆਤਮਿਕ ਖੋਜ ਦੀ ਲੋੜ ਨਹੀਂ ਭਾਸਦੀ, ਨਾ ਹੀ ਸਾਨੂੰ ਇਹਦੇ ਲਈ ਫੁਰਸਤ ਹੈ। ਆਤਮਿਕ ਮੰਡਲ ਦੇ ਚਲਕਾਰੇ, ਇਹਦੀ ਛੋਹ ਦੇ ਅਸਰ ਜਾਂ ਰਸ ਨੂੰ ਭਾਵੇਂ ਅੱਖਰਾਂ ਜਾਂ ਬੋਲੀ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਗੁਰਬਾਣੀ ਵਿੱਚ ਇਸ ਅਨੋਖੇ ਆਤਮਿਕ ਤਜਰਬਿਆਂ ਨੂੰ ਕਿਤੇ ਕਿਤੇ ਇਸ ਤਰ੍ਹਾਂ ਬਿਆਨ ਕੀਤਾ ਗਿਆ ਹੈ। ਰੁਣ ਚੁਣੋ ਸ਼ਬਦ ਅਨਾਹਦ, ਨਿਤ ਉਠ ਗਾਈਐ ਸੰਤਨ ਕੈ। ਕਿਲ ਵਿਖ ਸਭ ਦੋਖ ਬਿਨਾਸਨ, ਹਰ ਨਾਮ ਜਪੀਐ ਗੁਰਮੰਤਨ ਕੈ। ਮੋਰੀ ਰੁਣ ਚੁਣ ਲਾਇਆ, ਭੈਣੇ ਸਾਵਣ ਆਇਆ। ਤੇਰੇ ਮੁੰਦ ਕਟਾਰੇ ਜੇਵਡਾ, ਤਿੰਨ ਲੋਭੀ ਲੋਭ ਲੁਭਾਇਆ। ਤਹਿ ਅਨਦ ਬਿਨੋਦ ਸਦਾ, ਅਨਹਦ ਚੁਣਕਾਰੋ ਰਾਮ। ਮਿਲ ਗਾਵੇ ਸੰਤ ਜਨਾ, ਪ੍ਰਭ ਕਾ ਜੈ ਕਾਰੋ ਰਾਮ। ਮਿਲ ਸੰਤ ਗਾਵੇ ਖਸਮ ਪਾਵੇ, ਹਰ ਪ੍ਰੇਮ ਰਸ ਰੰਗ ਪਿੰਨੀਆਂ। ਅਨਹਦੋ ਅਨਹਦ ਵਾਜੈ, ਰੁਣ ਚੁਣਕਾਰੇ ਰਾਮ। ਮੇਰਾ ਮਨੋ ਮੇਰਾ ਮਨ ਰਾਤਾ, ਲਾਲ ਪਿਆਰੇ ਰਾਮ। ਪ੍ਰਭ ਕੈ ਸਿਮਰਨ ਅਨਹਦ ਚੁਣਕਾਰ, ਅਨਹਦ ਰੁਣ ਚੁਣਕਾਰ ਸਦਾ। ਧੁਨ ਨਿਰਭਉ ਕੈ ਕਰ ਵਾਇਦਾ, ਮਾਈ ਰੀ ਪੇਖ ਰਹੀ ਬਿਸਮਾਦ। ਅਨਹਦ ਤੁਨੀ ਮੇਰਾ ਮਨ ਮੋਹਿਓ, ਅਚਰਜ ਤਾਂ ਕੇ ਸਵਾਦ। ਹਾਂਜੀ, ਸਾਡੇ ਮਨ ਤਨ 'ਤੇ ਜੋ ਆਤਮਿਕ ਛੋਹ ਦਾ ਸੋਹਣਾ ਮਿੱਠਾ ਅਤੇ ਵਿਸਮਾਦੀ ਅਸਰ ਹੁੰਦਾ ਹੈ, ਉਸੇ ਨੂੰ ਰੁਣ ਚੁਣ, ਥਰ ਕੰਬਣੀ, ਅਨਹਦ ਚੁਣਕਾਰ, ਅਨਹਦ ਧੁਨੀ, ਅਨਹਦ ਬਾਣੀ, ਅਨਹਦ ਨਾਦ ਜਾਂ ਅਨਹਦ ਸ਼ਬਦ ਕਿਹਾ ਗਿਆ ਹੈ। ਅਤੇ ਇਹਦੇ ਅੰਤਰ ਆਤਮੇ ਅਨੁਭਵੀ ਨਿੱਜੀ ਤਜਰਬੇ ਨੂੰ, ਇਸ ਦਾ ਬੁੱਝਣਾ, ਸਿੱਝਣਾ, ਚੀਨਣਾ ਅਤੇ ਪਹਿਚਾਨਣਾ ਕਿਹਾ ਜਾਂਦਾ ਹੈ। ਇਹ ਅੰਤਰ ਆਤਮੇ ਦੀ ਖੇਲ ਨਿਰਾਲੀ, ਵਿਲੱਖਣ, ਅਚਰਜ ਹੈ। ਇਹ ਅੰਤਰਮੁਖੀ ਹੈ, ਵਿਸਮਾਦੀ ਹੈ। ਇਹ ਨਾਮ ਖੁਮਾਰੀ ਹੈ, ਇਹ ਆਤਮਿਕ ਮਹਾਰਸ ਹੈ, ਆਤਮ ਰੰਗ ਹੈ। ਇਹ ਵਿਲੱਖਣ ਅਤੇ ਅਚਰਜ ਖੇਲ ਬਾਰਮੁਖੀ ਸਮਝੇ ਅਤੇ ਜਾਣੇ ਖਿਆਲਾਂ, ਨਿਸ਼ਚਿਆਂ ਅਤੇ ਸਾਡੇ ਦਿਮਾਗੀ ਗਿਆਨ ਦੇ ਐਨ ਉਲਟ ਹੈ। ਅਨੁਭਵੀ ਆਤਮਿਕ ਤਜਰਬੇ ਤੋਂ ਬਿਨਾਂ ਤਾਂ ਸਾਰਾ ਸੰਸਾਰ ਐਵੇਂ ਮਾਇਕੀ ਅਗਿਆਨਤਾ ਜਾਂ ਭਰਮਗੜ ਵਿੱਚ ਵਿਚਰਦਾ ਅਤੇ ਗਲਤਾਨ ਰਹਿੰਦਾ ਹੈ। ਕਿਉਂਕਿ ਜਬ ਲਗ ਹੁਕਮ ਨਾ ਬੂਝਤਾ, ਤਬ ਹੀ ਲਓ ਦੁਖੀਆ। ਗੁਰਮਿਲ ਹੁਕਮ ਪਛਾਣਿਆ, ਤਬ ਹੀ ਤੇ ਸੁਖੀਆ। ਇਹ ਜਗਤ ਭਰਮ ਭੁਲਾਇਆ, ਵਿਰਲਾ ਬੂਝੈ ਕੋਏ। ਬਿਨ ਬੂਝੇ ਸਭ ਦੁੱਖ ਦੁੱਖ ਕਮਾਵਣਾ। ਮਾਨੁਖ ਬਿਨ ਬੁਝੇ ਬਿਰਥਾ ਆਇਆ, ਅਨੇਕ ਸਾਜ ਸਿਗਾਰ ਬਹੁ ਕਰਤਾ, ਜਿਉਂ ਮ੍ਰਿਤਕ ਉਡਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਗੁਰਮੁਖ ਪਿਆਰੇ ਬਾਊ ਜੀ ਹੁਰੀ ਜਿਨ੍ਹਾਂ ਦੇ ਕੇ ਉੱਦਮ ਸਦਕਾ ਅਸੀਂ ਇਸ ਸੰਗਤ ਦਾ ਰੂਹਾਨੀ ਆਨੰਦ ਮਾਣ ਰਹੇ ਹਾਂ, ਉਹਨਾਂ ਨੇ ਆਪ ਅਕਾਲ ਪੁਰਖ ਦੇ ਉਸ ਭੇਦ ਨੂੰ ਬੁੱਝ ਸੀਝ ਕੇ, ਚੀਨ ਕੇ, ਪਹਿਚਾਣ ਕੇ ਆਪਣੇ ਅਨੁਭਵ ਗੁਰਬਾਣੀ ਵਿਚਾਰ ਦੇ ਇਸ ਲੇਖ ਵਿੱਚ ਅੰਕਿਤ ਕੀਤੇ ਹਨ। ਇਹ 100 ਨੰਬਰ ਲੇਖ ਇੱਥੇ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਹੈ। ਇਹਦੇ ਨਾਲ ਦੇ ਹੋਰ ਅਨੇਕਾਂ ਵਿਸ਼ਿਆਂ ਉੱਤੇ ਗੁਰਬਾਣੀ ਵਿਚਾਰ ਦੇ ਲੇਖ ਆਪ ਜੀ ਬਾਹਰੋਂ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਲੈ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।